ਗੁਰਪ੍ਰਸਾਦ ਗ੍ਰੰਥ ਗੁਰ ਵਾਹਿਗੁਰੂ ਅੰਤਨ ਭਗਵਾਨਾ ਗੁਰ ਸ਼ਬਦ ਕਮਾਏ ਤੇ ਪੰਜ ਵਿਕਾਰ ਤਨ ਕੋ ਪਤਾ ਤਿਰ ਚਰਨ ਪਰ ਤਨ ਤਨ ਕੋਰਨ ਪਰ ਸਤਨਾਮ ਵਾਹਿਗੁਰੂ ਜੀ ਚੌਪਈ ਤੁਨ ਸਤਿਗੁਰ ਤੇ ਤਰਕ ਸਮੇਤਾ ਪਰਿਉ ਚਰਨ ਖੱਤਰੀ ਚਿਤ ਚੇਤਾ ਮੈਂ ਭੂਲੋ ਤੁਮ ਮਾਰਗ ਪਾਇਓ ਧਨ ਲਾਲਚ ਤੇ ਚਿਤ ਬਿਰਮਾਇਓ ਚੌਪਈ ਤੁਨ ਸਤਿਗੁਰ ਤੇ ਤਰਕ ਸਮੇਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਪੰਥ ਗੁਰੂ ਖਾਲਸਾ ਸਤਿ ਅਕਾਲ ਪੁਰਖ ਵਾਹਿਗੁਰੂ ਅੰਤਰ ਜਾਮੀ ਸਾਡੇ ਕਲਯੁਗ ਕਾਰੋਬਾਰ ਪਾਵਨ ਤੂੰ ਅਵਤਾਰ ਧਾਰਨਾ ਕੀਤਾ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਰੰਗਕਾਰਿਆਕਾਰ ਦੂਰ ਜਗ ਮੰਡਲ ਕਰਿਓ ਉਸਦੇ ਦਿਸ਼ਾ ਲਈ ਸਾਡੇ ਕਲਯੁਗ ਦੇ ਉਧਾਰ ਵਾਸਤੇ ਅਸਗੁਰ ਨੇ ਮਹਾਨ ਪਵਿੱਤਰ ਅਤੇ ਵਿਚਿੱਤਰ ਕੌਤਕ ਦੇ ਵਿਚਾਰ ਆਪ ਤਾਂ ਇਤਿਹਾਸ ਦੁਆਰਾ ਸਰਵਣ ਕਰਦੇ ਹੋ ਤੇ ਨਾਲ ਨਾਲ ਅਸਗੁਰ ਨੇ ਖੁੱਲੇ ਪੱਟ ਦੇ ਲੋਕਾਂ ਨੂੰ ਰਾਹ ਪਾਉਣ ਵਾਸਤੇ ਪਾਵਨ ਅੰਮ੍ਰਿਤ ਰੂਪ ਬਾਣੀ ਵੀ ਉਚਾਰਨ ਜਿਵੇਂ ਕਿ ਕੱਲ ਦੇ ਪ੍ਰਸੰਗ ਵਿੱਚ ਆਪ ਸੰਤਾਂ ਨੇ ਗੁਰੂ ਮਹਾਰਾਜ ਦਾ ਸੋਹਰਾ ਮੂਲ ਚੰਦ ਤੇ ਗੁਰੂ ਮਹਾਰਾਜ ਦਸ ਚੰਦੋ ਰਾਣੀ ਹਜ਼ੂਰ ਨੂੰ ਮਿਲਣ ਵਾਸਤੇ ਆਏ ਹਨ। ਕਈ ਤਰ੍ਹਾਂ ਦਾ ਵਾਰਤਾਲਾਪ ਹੋਇਆ। ਹਜ਼ੂਰ ਨੇ ਇਹਨਾਂ ਨੂੰ ਪਾਵਨ ਅੰਮ੍ਰਿਤ ਨੂੰ ਬਾਣੀ ਦੁਆਰਾ ਉਪਦੇਸ਼ ਬਖਸ਼ ਕੀਤਾ। ਦਿਲ ਮਾਤ ਪਿਤਾ ਪਿੰਡ ਕਮਾਇਆ, ਤਿੰਨ ਕਰਦਾ ਤੁਰ ਲਿਖ ਪਾਇਆ, ਜਿਸ ਦਾਤ ਜੋਤ ਵਡਿਆਈ, ਦਿਲ ਮਾਇਆ ਸੁਰਤ ਗਵਾਈ। ਸ਼ਬਦ ਉਚਾਰਨ ਕੀਤਾ ਪਰ ਉਹਨਾਂ ਦੇ ਮਨ ਤੇ ਅਸਰ ਨਾ ਹੋ ਸਕਿਆ। ਕਿਉਂ? ਉਹਨਾਂ ਦੇ ਮਨ ਉੱਤੇ ਮਾਇਆ ਦੇ ਖੋਹ ਦਾ ਪ੍ਰਭਾਵ ਸੀ, ਇਸੇ ਲਈ ਗੁਰਬਾਣੀ ਦਾ ਉਹਨਾਂ ਤੇ ਅਸਰ ਨਾ ਹੋ ਸਕਿਆ। ਉਸ ਤੋਂ ਬਾਅਦ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਈ ਨਦੀ ਵਿਚ ਇਸ਼ਨਾਨ ਕਰਨ ਵਾਸਤੇ ਗਏ ਹਨ। ਅੰਮ੍ਰਿਤ ਵੇਲਾ ਸੀ। ਕੁਛ ਸਮਾਂ ਹਜ਼ੂਰ ਨੇ ਉੱਥੇ ਬੈਠ ਕੇ ਸਿਮਰਨ ਕੀਤਾ, ਨਿਤਨੇਮ ਕੀਤਾ, ਫਿਰ ਕੁਛ ਕੰਨਾਂ ਵਿੱਚ ਰੌਲੇ ਦੀ ਆਵਾਜ਼ ਪਈ। ਹਜ਼ੂਰ ਵੇਖ ਰਹੇ ਹਨ ਉੱਥੇ ਖੱਤਰੀ ਮਸੂਲੀਆ ਹੈ, ਇੱਕ ਗਰੀਬ ਬ੍ਰਾਹਮਣ ਨੂੰ ਤੇ ਗਾਂ ਨੂੰ ਘੇਰੀ ਖੜਾ ਹੈ, ਉਸ ਤੋਂ ਜਬਰੀ ਟੈਕਸ ਮੰਗ ਰਿਹਾ ਹੈ, ਪਰ ਉਸ ਗਰੀਬ ਬ੍ਰਾਹਮਣ ਦੇ ਕੋਲ ਉਹਨੇ ਪੈਸੇ ਨਹੀਂ ਸਨ ਔਰ ਉਹਨਾਂ ਦਾ ਝਗੜਾ ਹੋ ਰਿਹਾ ਸੀ ਤੇ ਉਸਨੇ ਉਸ ਬ੍ਰਾਹਮਣ ਨੂੰ ਤੇ ਗਊ ਨੂੰ ਆਪਣੇ ਕੋਲੇ ਰੱਖਿਆ ਤੇ ਰੋਕ ਲਿਆ। ਕਹਿਣ ਲੱਗਾ, ਜਿੰਨਾ ਚਿਰ ਤੱਕ ਤੂੰ ਜਗਾਤ ਨਹੀਂ ਦਿੰਦਾ, ਟੈਕਸ ਨਹੀਂ ਦਿੰਦਾ, ਉਨਾ ਚਿਰ ਤੱਕ ਤੂੰ ਜਾ ਨਹੀਂ ਸਕਦਾ। ਹੁਣ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਪਹੁੰਚੇ ਨੇ, ਉਸ ਖਤਰੇ ਨੂੰ ਜਿਸ ਜੋ ਆਪਣੇ ਧਰਮ ਕਰਮ ਨੂੰ ਭੁੱਲ ਚੁੱਕਿਆ ਸੀ ਤੇ ਨਾਲ ਹੀ ਬ੍ਰਾਹਮਣ ਨੂੰ ਜੋ ਲਾਲਚ ਵਿਚ ਲਾ ਕੇ ਧਰਮ ਕਰਮ ਗੁਆ ਬੈਠਾ ਸੀ, ਉਹਨਾਂ ਦੋਹਾਂ ਨੂੰ ਸਾਂਝਾ ਉਪਦੇਸ਼ ਦਿੱਤਾ। ਗਉ ਬ੍ਰਾਹਮਣ ਕਉ ਕਰ ਲਾਵਹੁ, ਉਪਰ ਤਰਨ ਨ ਜਾਈ, ਧੋਤੀ ਟਿੱਕਾ ਤੈ ਜਪ ਮਾਲੀ, ਤਾਨ ਮਲੇਸ਼ਾਂ ਖਾਈ। ਹਜ਼ੂਰ ਨੇ ਅੱਗੇ ਚੱਲ ਕੇ ਜਿਹੜੇ ਮੌਕੇ ਦੇ ਹਾਕਮ ਸਨ ਉਹਨਾਂ ਬਾਰੇ ਵੀ ਆਖਿਆ, ਮਾਨਸ ਖਾਣੇ ਕਰਹਿ ਨਵਾਰੇ। ਮਾਨਸ ਖਾਣੇ ਦਾ ਮਤਲਬ ਹੈ ਆਦਮਖੋਰ, ਬੰਦਿਆਂ ਨੂੰ ਮਾਰ ਕੇ ਖਾਣ ਵਾਲੇ। ਭਾਵ ਜਿਹੜੇ ਮੌਕੇ ਦੇ ਹਾਕਮ ਬੜੇ ਜ਼ਾਲਮ ਤੇ ਕਸਾਈ ਬਣ ਗਏ ਨੇ ਅਤੇ ਉਤੋਂ ਨਮਾਜ਼ ਵੀ ਪੜ੍ਹਦੇ ਨੇ ਵੀ ਅਸੀਂ ਰੱਬ ਦੀ ਬੰਦਗੀ ਕਰਦੇ ਹਾਂ। ਸ਼੍ਰੀ ਵਗਾਇਨ ਤਿੰਨ ਗਲ ਤਾਗ ਤੇ ਜਿਹੜੇ ਤੇਰੇ ਵਰਗੇ ਹਿੰਦੂ ਖੱਤਰੀ ਨੇ ਉਹ ਵੀ ਆਪਣੇ ਹੱਥ ਵਿਚ ਕਲਮ ਦੀ ਛੁਰੀ ਲੈ ਕੇ ਉਹ ਗਰੀਬਾਂ ਤੇ ਚਲਾਉਂਦੇ ਨੇ, ਲੋਕਾਂ ਦੇ ਗਲ ਵੱਢਦੇ ਨੇ ਤੇ ਤੁਸੀਂ ਰਲ ਕੇ ਆਪਣੇ ਹੀ ਧਰਮ ਦੇ ਆਗੂ ਬ੍ਰਾਹਮਣ ਨੂੰ ਤੇ ਨਾਲ ਹੀ ਆਪਣੀ ਧਰਮ ਦੀ ਮਾਂ ਇਸ ਗਊ ਨੂੰ ਅਪਮਾਨਿਤ ਕਰਦੇ ਹੋ, ਇਹ ਤੁਹਾਡੇ ਵਾਸਤੇ ਠੀਕ ਨਹੀਂ। ਤੇ ਨਾਲ ਹੀ ਗੁਰੂ ਮਹਾਰਾਜ ਨੇ ਇਹ ਵੀ ਦੱਸ ਦਿੱਤਾ, ਤਿੰਨ ਕਰ ਬ੍ਰਾਹਮਣ ਪੂਰਹਿ ਨਾਦ, ਉਹਨਾਂ ਪੇ ਆਵੇ ਉਹੀ ਸਾਧ। ਬ੍ਰਾਹਮਣ ਲੋਕ ਵੀ ਲਾਲਚੀ ਹੋ ਗਏ ਨੇ, ਧੰਦੇ ਪਿੱਛੇ ਦੀਨਾ ਮਾਨ ਵੇਚ ਦਿੰਦੇ ਹਨ ਤੇ ਫਿਰ ਉਹਨਾਂ ਨੂੰ ਵੀ ਓਹੋ ਜਿਹਾ ਹੀ ਸਵਾਦ ਆਉਣਾ ਨਾ। ਇਉਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਦੋਹਾਂ ਨੂੰ, ਖੱਤਰੀ ਮਸੂਲੀਏ ਤੇ ਬ੍ਰਾਹਮਣ ਨੂੰ ਜੋ ਆਪਣੇ ਕਿਰਦਾਰ ਤੋਂ ਗਿਰ ਚੁੱਕੇ ਸਨ, ਉਹਨਾਂ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਅਖੀਰ ਤੇ ਸਤਿਗੁਰੂ ਨੇ ਆਖਿਆ, ਕਹੋ ਨਾਨਕ ਸੱਚ ਤੇ ਆਈ ਹੈ, ਸੁੱਚ ਹੋਵੇ ਤਾਂ ਸੱਚ ਪਾਈ ਹੈ। ਭਈ ਤੁਸੀਂ ਭਾਈ ਸੱਚੇ ਨਾਮ ਦਾ ਸਿਮਰਨ ਕਰਿਆ ਕਰੋ, ਫਿਰ ਤੁਹਾਡਾ ਹਿਰਦਾ ਪਵਿੱਤਰ ਹੋਵੇਗਾ। ਜਦੋਂ ਹਿਰਦਾ ਸੁੱਚ ਹੋਵੇ, ਪਵਿੱਤਰ ਹੋਵੇਗਾ, ਤਾਂ ਸੱਚ ਪਾਈਏ, ਤਾਂ ਹੀ ਤੁਹਾਨੂੰ ਸੱਚ ਦੀ ਪ੍ਰਾਪਤੀ ਹੋ ਸਕਦੀ ਹੈ। ਕੁਛ ਵਿਦਵਾਨ ਨੇ ਉਹ ਕਈ ਤਰ੍ਹਾਂ ਚਮਤਕਾਰੀ ਅਰਥ ਕਰਨ ਦੀ ਵੀ ਕੋਸ਼ਿਸ਼ ਕਰਦੇ ਨੇ। ਉਹ ਕਹਿੰਦੇ ਨੇ ਸੁੱਚ ਹੋਵੇ ਤਾਂ ਵੀ ਇੱਥੇ ਆ ਕੇ ਵਿਸਰਾਮ ਦਿਓ, ਵੀ ਸਾਡੇ ਹਿਰਦੇ ਦੀ ਪਵਿੱਤਰਤਾ ਤਾਂ ਹੋ ਸਕਦੀ ਹੈ, ਸੱਚ ਪਾਈਏ, ਜੇ ਸੱਚ ਪ੍ਰਾਪਤ ਹੋ ਜਾਵੇ। ਭਾਵ ਸਾਡੇ ਹਿਰਦੇ ਵਿਚ ਵੀ ਸੱਚ ਵਸ ਜਾਵੇ ਤੇ ਜ਼ੁਬਾਨ ਤੇ ਵੀ ਸੱਚ ਹੋਵੇ। ਪਰ ਜੋ ਪ੍ਰਾਚੀਨ ਮਹਾਂਪੁਰਖ ਨੇ ਉਹ ਇਸੇ ਤਰ੍ਹਾਂ ਹੀ ਅਰਥ ਲਾਉਂਦੇ ਸਨ, ਸੁੱਚ ਹੋਵੇ, ਹਿਰਦੇ ਦੀ ਪਵਿੱਤਰਤਾ ਤਾਂ ਹੀ ਹੁੰਦੀ ਹੈ ਜੇ ਸੱਚ ਦੀ ਪ੍ਰਾਪਤੀ ਹੋਵੇ, ਸੱਚੇ ਨਾਮ ਦੀ ਪ੍ਰਾਪਤੀ ਹੋ ਜਾਵੇ। ਕਿਉਂਕਿ ਨਾਮ ਹੀ ਹੈ ਜੋ ਸਾਡੇ ਮਨ ਦੀ ਮੈਲ ਨੂੰ ਧੋ ਸਕਦਾ ਹੈ, ਸਾਡੇ ਹਿਰਦੇ ਨੂੰ ਪਵਿੱਤਰ ਕਰ ਸਕਦਾ ਹੈ। ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਹੁਣ ਅੱਗੇ ਜਿਵੇਂ ਪ੍ਰਸੰਗ ਆ ਰਿਹਾ ਹੈ, ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ ਵਾਹਿਗੁਰੂ ਜੀ। ਚੌਪਈ ਤੋਂ ਸਤਿਗੁਰ ਤੇ ਤਰਕ ਸਮੇਤਾ।
ਜਦੋਂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਦਲੀਲ ਦੇ ਨਾਲ ਇਨ੍ਹਾਂ ਖੱਤਰੀ ਤੇ ਬ੍ਰਾਹਮਣ ਨੂੰ ਉਪਦੇਸ਼ ਦਿੱਤਾ ਤੇ ਉਸ ਉਪਦੇਸ਼ ਨੂੰ ਸੁਣ ਕੇ
ਪਰਿਉ ਚਰਨ ਖੱਤਰੀ ਚਿਤ ਚੇਤਾ।
ਜਿਹੜਾ ਖੱਤਰੀ ਸੀ, ਹਿੰਦੂ ਸੀ, ਜਗਾਤੀਆ ਆਫੀਸਰ, ਤੇ ਇਹਨੂੰ ਆਪਣੇ ਭੁੱਲ ਦਾ ਗਲਤੀ ਦਾ ਅਹਿਸਾਸ ਹੋਇਆ ਤੇ ਗੁਰੂ ਮਹਾਰਾਜ ਦੇ ਚਰਨਾਂ ਤੇ ਢਹਿ ਪਿਆ।
ਮੈਂ ਭੁੱਲੋ ਤੁਮ ਮਾਰਗ ਪਾਇਆ।
ਕਹਿਣ ਲੱਗਾ ਮਹਾਰਾਜ ਮੇਥੋਂ ਗਲਤੀ ਹੋ ਗਈ ਹੈ, ਮੈਂ ਭੁੱਲਿਆ ਹੋਇਆ ਸੀ, ਤੁਸੀਂ ਮੈਨੂੰ ਸਿੱਧੇ ਰਾਹ ਪਾ ਦਿੱਤਾ।
ਧਨ ਲਾਲਚ ਤੇ ਚਿੱਤ ਬਰਮਾਇਓ।
ਕਿਉਂਕਿ ਧਨ ਦੇ ਲਾਲਚ ਦੇ ਵਿੱਚ ਆ ਕੇ ਮੇਰਾ ਮਨ ਮਾਇਆ ਦੇ ਮੋਹ ਦੇ ਵਿੱਚ ਫਸ ਗਿਆ ਸੀ, ਇਸੇ ਲਈ ਮੈਂ ਗਊ ਤੇ ਬ੍ਰਾਹਮਣ ਨੂੰ ਟੈਕਸ ਲਾ ਰਿਹਾ ਸੀ।
ਫੇਰ ਕਿਰਪਾ ਕਰ ਨਾਮ ਦ੍ਰਿੜਾਵਾ।
ਫੇਰ ਗੁਰੂ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਕਰਕੇ ਉਸ ਨੂੰ ਗੁਰਮਤ ਨਾਮ ਦ੍ਰਿੜ ਕਰਵਾ ਦਿੱਤਾ।
ਕਰੋ ਕਸ਼ਟ ਤੇ ਮੋਹ ਨਸਾਵਾ।
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਇਆ ਦਾ ਮੋਹ ਇਸ ਦਾ ਦੂਰ ਕੀਤਾ ਤੇ ਜਿਹੜਾ ਇਹ ਸੰਸਾਰ ਦਾ ਦੁੱਖ ਸੀ ਇਸ ਤੋਂ ਬਚ ਗਿਆ।
ਮੋਹਰ ਗਏ ਉਦਿਆਨ ਮਝਾਰਾ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਭਜਨ ਕਰਨ ਦੇ ਲਈ ਇਕਾਂਤ ਸਥਾਨ ਉਜਾੜ ਬੀਆਬਾਨ ਜੰਗਲ ਵਿੱਚ ਚਲੇ ਗਏ।
ਦਰਸੀ ਤੈ ਜਗ ਗੁਰ ਕਰਤਾਰਾ।
ਜਗਤ ਗੁਰੂ ਤੇ ਕਰਤਾਰ ਕਰਤਾ ਪੁਰਖ ਵਾਹਿਗੁਰੂ ਦਾ ਸਰੂਪ ਧੰਨ ਗੁਰੂ ਨਾਨਕ ਦੇ ਮਹਾਰਾਜ ਕਿਸੇ ਇਕਾਂਤ ਸਥਾਨ ਜੰਗਲ ਵਿੱਚ ਜਾ ਕੇ ਬੈਠ ਗਏ ਹਨ।
ਦੋਹਰਾ ਕੋਨੋ ਪੁਰ ਭਰੇ ਨਾਇਕ ਬਾਹਰ ਬਸਰ ਰਹਿਣ।
ਲੋਣ ਗੁਰੂ ਮਹਾਰਾਜ ਨੇ ਫੇਰ ਸੁਲਤਾਨਪੁਰ ਸ਼ਹਿਰ ਦੇ ਵਿੱਚ ਪੈਰ ਨਹੀਂ ਪਾਇਆ। ਦਿਨ ਰਾਤ ਹਮੇਸ਼ਾ ਗੁਰੂ ਮਹਾਰਾਜ ਬਾਹਰ ਹੀ ਰਹਿੰਦੇ ਨੇ, ਭਜਨ ਬੰਦਗੀ ਵਿੱਚ ਲੀਨ ਹਨ।
ਸਮਾਂ ਬਿਤਾਵੇਂ ਸਤਿਗੁਰੂ ਸ੍ਰੀ ਅੰਗਦ ਸੁਣ ਬੈਨ।
ਭਾਈ ਬਾਲਾ ਜੀ ਇਤਿਹਾਸ ਸੁਣਾ ਰਹੇ ਨੇ ਕਿ ਐ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਸੁਣੋ, ਅੱਗੇ ਜੋ ਇਤਿਹਾਸ ਗੁਰੂ ਦਾ ਆ ਰਿਹਾ ਹੈ ਤੇ ਮੈਂ ਤੁਹਾਨੂੰ ਦੱਸਦਾ ਹਾਂ।
ਭਾਈ ਬਾਲਾ ਬਨਤ ਬਹਰੋ ਮੂਲਾ।
ਲੋ ਭਾਈ ਬਾਲਾ ਅੱਗੇ ਦੱਸਦਾ ਵੀ ਜਿਹੜਾ ਗੁਰੂ ਮਹਾਰਾਜ ਦਾ ਸਹੁਰਾ ਆਇਆ ਸੀ ਭਾਈ ਮੂਲ ਚੰਦ।
ਲਗਤ ਨਾ ਭੇਦ ਭਰਮ ਮੈਂ ਭੂਲਾ।
ਉਹ ਭਰਮ ਦੇ ਵਿੱਚ ਭੁੱਲ ਗਿਆ, ਹੁਣ ਗੁਰੂ ਮਹਾਰਾਜ ਦੇ ਭੇਦ ਨੂੰ ਨਾ ਸਮਝ ਸਕਿਆ। ਇਹ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਆਪਣੀ ਹੀ ਮੌਜ ਸੀ। ਨਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਤਾ ਬਾਬਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਗੁਰੂ ਮਹਾਰਾਜ ਨੂੰ ਸਮਝ ਸਕੇ, ਤੇ ਨਾ ਹੀ ਗੁਰੂ ਮਹਾਰਾਜ ਦਾ ਸਹੁਰਾ ਮੂਲ ਚੰਦ ਤੇ ਉਹਨਾਂ ਦੀ ਸੱਸ ਚੰਦੋ ਰਾਣੀ ਸਮਝ ਸਕੇ, ਕਿਉਂਕਿ ਉਹਨਾਂ ਦੀ ਦ੍ਰਿਸ਼ਟੀ ਵਿੱਚ ਗੁਰੂ ਮਹਾਰਾਜ ਪੁੱਤਰ ਹੀ ਸਨ ਤੇ ਇਹਨਾਂ ਦੀ ਦ੍ਰਿਸ਼ਟੀ ਵਿੱਚ ਗੁਰੂ ਮਹਾਰਾਜ ਇੱਕ ਦਮਾਦ ਹੀ ਸਨ। ਇਸ ਤੋਂ ਵੱਧ ਹੋਰ ਕੁਝ ਨਹੀਂ ਸੀ ਉਹ ਗੁਰੂ ਮਹਾਰਾਜ ਨੂੰ ਦੇਖਦੇ। ਇਸੇ ਲਈ ਕਿਸੇ ਸਿਆਣੇ ਪੁਰਸ਼ ਨੇ ਬੜੀ ਸੁੰਦਰ ਗੱਲ ਆਖੀ ਹੈ। ਉਹ ਕਹਿੰਦਾ ਜੇ ਕੋਈ ਪੂਰਨ ਪੁਰਸ਼ ਹੋਵੇ ਉਹਦੇ ਕੋਲੋਂ ਕੁਛ ਬੰਦੇ ਲਾਹਾ ਲੈਂਦੇ ਨੇ ਤੇ ਬਾਕੀ ਸਾਰੇ ਖਾਲੀ ਹੀ ਰਹਿ ਜਾਂਦੇ। ਉਹ ਲਿਖਦਾ ਹੈ ਇੱਕ ਤਾਂ ਜਿਹੜੇ ਉਸਦੇ ਮਾਤਾ ਪਿਤਾ ਪਰਿਵਾਰ ਦੇ ਮੈਂਬਰ ਹੁੰਦੇ ਨੇ ਉਹ ਉਸ ਨੂੰ ਆਪਣਾ ਹੀ ਧੀ ਪੁੱਤਰ ਭਰਾ ਸਮਝਦੇ ਨੇ, ਉਹ ਲਾਹਾ ਨਹੀਂ ਲੈ ਸਕਦੇ। ਜਿਹੜੀ ਉਸਦੀ ਆਤਮਕ ਅਵਸਥਾ ਹੈ ਉਹਨੂੰ ਉਹ ਜਾਣ ਨਹੀਂ ਸਕਦੇ, ਇਸ ਲਈ ਉਹਨਾਂ ਨੂੰ ਵੀ ਕੋਈ ਵਿਸ਼ੇਸ਼ ਲਾਹਾ ਨਹੀਂ ਪ੍ਰਾਪਤ ਹੋ ਸਕਦਾ, ਕਿਉਂ ਉਹਨਾਂ ਦੀ ਉਹ ਸ਼ਰਧਾ ਭਾਵਨਾ ਨਹੀਂ ਬਣੀ। ਦੂਸਰੇ ਨੰਬਰ ਤੇ ਜਿਹੜੇ ਡਿਗਰੀ ਦੋਸਤ ਹੁੰਦੇ ਨੇ ਜਿਨ੍ਹਾਂ ਦੇ ਨਾਲ ਬਚਪਨ ਦੇ ਵਿੱਚ ਖੇਡਿਆ ਹੁੰਦਾ ਹੈ ਉਹ ਵੀ ਉਹਨੂੰ ਆਪਣਾ ਮਿੱਤਰ ਹੀ ਸਮਝਦੇ ਨੇ, ਇਸ ਤੋਂ ਵੱਧ ਉਹਨਾਂ ਦੀ ਸੋਚ ਉੱਪਰ ਨਹੀਂ ਉੱਠਦੀ। ਤੀਸਰੇ ਨੰਬਰ ਤੇ ਜਿਹੜਾ ਉਸਦਾ ਆਪਣਾ ਨਿੱਜੀ ਪਰਿਵਾਰ ਹੁੰਦਾ ਹੈ ਧੀਆਂ ਪੁੱਤਰ ਧਰਮ ਪਤਨੀ ਉਹ ਵੀ ਉਸਨੂੰ ਪਿਤਾ ਜਾਂ ਪਤੀ ਹੀ ਸਮਝਦੇ ਰਹਿੰਦੇ ਨੇ, ਕੋਈ ਵਿਸ਼ੇਸ਼ ਲਾਭ ਨਹੀਂ ਲੈ ਸਕਦੇ। ਚੌਥੇ ਨੰਬਰ ਤੇ ਜਿਹੜੇ ਦੁਸ਼ਮਣ ਹੁੰਦੇ ਨੇ ਉਸ ਨੂੰ ਆਪਣਾ ਦੁਸ਼ਮਣ ਹੀ ਵੇਖਦੇ ਨੇ। ਹੁਣ ਕਈਆਂ ਦਾ ਸੁਭਾਅ ਹੁੰਦਾ ਜਿਹੜੇ ਨਿਰਵੈਰ ਪੁਰਸ਼ ਨੇ ਉਹਨਾਂ ਦੇ ਨਾਲ ਵੀ ਈਰਖਾ ਕਰੀ ਜਾਂਦੇ ਨੇ। ਹੁਣ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਨਾਲੋਂ ਵੱਡਾ ਤੇ ਹੋਰ ਕੋਈ ਦੁਨੀਆਂ ਵਿੱਚ ਨਹੀਂ ਹੋ ਸਕਦਾ। ਪਿੱਛੇ ਤੁਸੀਂ ਇਤਿਹਾਸ ਸੁਣਿਆ ਹੈ, ਗੁਰੂ ਮਹਾਰਾਜ ਨੂੰ ਵੀ ਲੋਕਾਂ ਨੇ ਬਹੁਤ ਕੁਝ ਆਖਿਆ। ਕੋਈ ਆਖਿਆ ਭੂਤਨਾ ਕੋ ਕਹਿ ਬੇਤਾਲਾ, ਕੋਈ ਆਖਿਆ ਆਦਮੀ ਨਾਨਕ ਵਿਚਾਰਾ। ਇਸੇ ਲਈ ਅੱਗੇ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਵੀ ਭਾਈ ਮੂਲਾ ਭੁੱਲ ਗਿਆ, ਉਹ ਗੁਰੂ ਮਹਾਰਾਜ ਦੇ ਭੇਤ ਨੂੰ ਨਾ ਜਾਣ ਸਕਿਆ।
ਭਇਓ ਤਿਆਰ ਭਇਓ ਤਿਆਰ ਚਲਣ ਨਿਜ ਨਗਰਾ।
ਇਹ ਆਪਣੇ ਪਿੰਡ ਜਾਣ ਵਾਸਤੇ ਇਹਦਾ ਅਚਲ ਬਟਾਲਾ ਪਿੰਡ ਸੀ, ਉੱਥੇ ਜਾਣ ਲਈ ਤਿਆਰ ਹੋ ਗਿਆ।
ਸਗਨ ਸੰਭਾਰਨ ਕਾਰਜ ਸਗਰਾ,
ਕਿਉਂਕਿ ਇਹ ਵੀ ਪਟਵਾਰੀ ਸੀ ਤੇ ਆਪਦਾ ਘਰ ਦਾ ਸਾਰਾ ਕੰਮ ਕਾਰ ਸੰਭਾਲਣ ਦੇ ਵਾਸਤੇ ਇਥੋਂ ਤਿਆਰ ਹੋ ਗਿਆ।
ਆਨੰਦ ਸੋ ਏਵ ਗਿਰਾ ਉਚਾਰੇ,
ਇਧਰ ਨਾਲ ਹੁਣ ਬੇਬੇ ਨਾਨਕੀ ਜੀ ਤੇ ਬਾਕੀ ਆਪਣੇ ਗੁਰੂ ਮਹਾਰਾਜ ਤਾਂ ਹੁਣ ਚਲੇ ਗਏ ਸਨ, ਜੈ ਰਾਮ ਜੀ ਘਰ ਦੇ ਵਿਚ ਸਨ ਤੇ ਸਾਰਿਆਂ ਦੇ ਕੋਲੇ ਸੁਣਦਿਆਂ ਹੋਇਆਂ ਮੂਲ ਚੰਦ ਨੇ ਇਹ ਬਾਣੀ ਉਚਾਰਨ ਕੀਤੀ, ਇਹ ਗੱਲ ਆਖੀ।
ਸੁਣੋ ਸੁਲੱਖਣੀ ਸੁਤਾ ਹਮਾਰੇ,
ਗੁਰੂ ਕੇ ਮਹਿਲ ਮਾਤਾ ਸੁਲੱਖਣੀ ਜੀ ਨੂੰ ਆਖਣ ਲੱਗਿਆ ਵੀ ਐ ਸੁਲੱਖਣੀ ਤੂੰ ਸਾਡੀ ਬੇਟੀ ਹੈ, ਸਾਡੀ ਧੀ ਹੈ,
ਹੇਠਾਂ ਆਪਣਾ ਤੋਰ ਕਾਸ਼ ਕਾਜਾ,
ਹੁਣ ਤੇਰਾ ਇੱਥੇ ਸੁਲਤਾਨਪੁਰ ਰਹਿਣ ਦਾ ਕੋਈ ਹੱਜ ਨਹੀਂ ਰਹਿ ਗਿਆ।
ਨਵ ਪਦ ਬਹਾ ਫਕੀਰ ਤਜ ਲਾਜਾ,
ਤੇਰਾ ਪਤੀ ਹੁਣ ਉਹ ਤੇ ਸਭ ਕੁਛ ਛੱਡ ਕੇ ਫਕੀਰ ਬਣ ਗਿਆ, ਸਾਧ ਬਣ ਗਿਆ, ਕੋਈ ਸ਼ਰਮ ਹਜਾ ਨਹੀਂ ਮੰਨਦਾ।
ਅਪਰਾ ਹੈ ਕਵ ਨੂੰ ਕਰੇ ਨਿਰਵਹਿਵਾ,
ਦੱਸੋ ਹੋਰ ਕਿਸ ਢੰਗ ਦੇ ਨਾਲ ਤੁਸੀਂ ਇੱਥੇ ਆਪਣਾ ਨਿਰਵਾਹ ਕਰੋਗੇ, ਗੁਜ਼ਾਰਾ ਕਰੋਗੇ।
ਚਲੋ ਮੁਝ ਹੋਵੇ ਸੁਖ ਤਹਿਵਾ,
ਤੁਸੀਂ ਮੇਰੇ ਘਰ ਆਪਣੇ ਪੇਕੇ ਘਰ ਹੀ ਚੱਲ ਕੇ ਰਹੋ, ਉੱਥੇ ਤੁਹਾਨੂੰ ਸਾਰੇ ਸੁਖ ਮਿਲ ਸਕਦੇ ਹਨ।
ਕਰਮ ਮੰਦ ਹੈ ਸੁਤਾ ਤੁਮਾਰੇ,
ਤੇ ਨਾਲ ਹੀ ਮੂਲਾ ਕਹਿੰਦਾ ਵੀ ਹੇ ਸੁਲੱਖਣੀ ਮੈਂ ਤੇ ਸਮਝਦਾ ਤੇਰੇ ਕੋਈ ਮਾੜੇ ਭਾਗ ਹੀ ਹਨ,
ਘਰ ਉਜੜੋ ਇਸ ਹਾਲ ਪਤਾਰੇ,
ਤੇਰਾ ਵਸਦਾ ਰਸਤਾ ਘਰ ਉਜੜ ਗਿਆ ਤੇ ਤੇਰਾ ਪਤੀ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਬਾਰੇ ਕਹਿੰਦਾ ਉਹ ਵੀ ਫਕੀਰ ਬਣ ਗਿਆ।
ਦੋਹਰਾ ਪੰਥ ਨਾਨਕੀ ਬਦਨ ਤੇ ਇਉਂ ਨਾ ਬਣੇ ਇਹ ਬਾਤ।
ਜਦੋਂ ਭਾਈ ਮੂਲੇ ਨੇ ਮਾਤਾ ਸੁਲੱਖਣੀ ਨੂੰ ਨਾਲ ਜਾਣ ਵਾਸਤੇ ਗੱਲ ਤੋਰੀ ਤੇ ਬੇਬੇ ਨਾਨਕੀ ਜੀ ਵਿਚੋਂ ਬੋਲ ਉੱਠੇ ਨੇ, ਉਹ ਕਹਿਣ ਲੱਗੇ ਵੀ ਮਾਸੜ ਜੀ ਇਹ ਗੱਲ ਇਸ ਤਰ੍ਹਾਂ ਬਣ ਨਹੀਂ ਸਕਦੀ।
ਕਿਉਂ ਪਰਜਾਈ ਕੋ ਅਵੈ ਜਾਣ ਦਿਓ ਸੰਗਤਾਤ,
ਮੈਂ ਆਪਣੀ ਪਰਜਾਈ ਨੂੰ ਵੀ ਇਹਦੇ ਪਿਤਾ ਪਾਪ ਮੂਲੇ ਦੇ ਨਾਲ ਬਿਲਕੁਲ ਜਾਣ ਨਹੀਂ ਦੇਵਾਂਗੀ।
ਚੌਵੀ ਇੱਕ ਤੋਂ ਕਰੀ ਭਰਾਤ ਗਤ ਐਸੇ,
ਬੇਬੇ ਨਾਨਕੀ ਜੀ ਆਖਦੇ ਨੇ ਇੱਕ ਤਾਂ ਦੇਖੋ ਮੇਰੇ ਭਰਾ ਸਨ, ਮੈਨੂੰ ਉਹਨਾਂ ਦਾ ਬੜਾ ਵੱਡਾ ਆਸਰਾ ਸੀ ਪਰ ਉਹ ਤੇ ਹੁਣ ਸਭ ਕੁਛ ਛੱਡ ਕੇ ਫਕੀਰ ਹੋ ਗਏ ਹਨ।
ਦੂਜੀ ਜਾਤ ਭਰਜਾਈ ਤੈਸੇ,
ਦੂਜਾ ਮੈਨੂੰ ਆਪਣੀ ਭਰਜਾਈ ਦਾ ਬੱਚਿਆਂ ਦਾ ਆਸਰਾ ਸੀ, ਹੁਣ ਉਹਨੂੰ ਤੁਸੀਂ ਰਜਾਣ ਲਈ ਤਿਆਰ ਹੋ ਗਏ ਹੋ।
ਤੀਰਜ ਧਰ ਹਾਂ,
ਮੇਰੇ ਵੱਲ ਦੇਖੋ ਮੈਂ ਇਕੱਲੀ ਹਾਂ। ਇਤਿਹਾਸਕਾਰ ਇਹ ਵੀ ਦੱਸਦੇ ਨੇ ਵੀ ਬੇਬੇ ਨਾਨਕੀ ਜੀ ਦੇ ਘਰੇ ਸੰਤਾਨ ਨਹੀਂ ਸੀ, ਇਸੇ ਕਰਕੇ ਬੇਬੇ ਨਾਨਕੀ ਜੀ ਕਹਿੰਦੇ ਨੇ ਮੈਂ ਦੱਸੋ ਕਿਸ ਆਸਰੇ ਗੁਜ਼ਾਰਾ ਕਰਾਂਗੀ।
ਨਿਜ ਮਨ ਪਰਚਾ ਕਿਹ ਸੰਗ ਕਰ ਹਾਂ,
ਤੇ ਮੈਂ ਆਪਣੇ ਮਨ ਦਾ ਪਰਚਾ ਦਿਲ ਦਾ ਪਰਚਾਵਾ ਕਿਸ ਨਾਲ ਕਰਾਂਗੀ।
ਚੰਦੋ ਰਾਣੀ ਬੈਨ ਲਾਏ,
ਸੁਣ ਕੇ ਗੁਰੂ ਮਹਾਰਾਜ ਦੀ ਸਤ ਚੰਦੋ ਰਾਣੀ ਬੋਲ ਪਈ
ਕਿ ਅਵਲੰਬ ਰਹੇ ਇਹ ਜਾਏ।
ਬੇਬੇ ਨਾਨਕੀ ਜੀ ਨੂੰ ਕਹਿਣ ਲੱਗੀ ਇਹ ਜਿਹੜੀ ਸਾਡੀ ਧੀ ਹੈ ਸੁਲੱਖਣੀ ਤੇ ਇਹਦੇ ਗਾਂ ਪੁੱਤਰ ਨੇ ਛੋਟੇ ਛੋਟੇ ਨਿਆਣੇ ਨੇ, ਇਹ ਕਿਸ ਆਸਰੇ ਇੱਥੇ ਰਹਿਣਗੇ।
ਜੇ ਕੋ ਪਰਤਾ ਵਯੁ ਫਕੀਰਾ,
ਜੇ ਸਾਡੀ ਧੀ ਦਾ ਜਿਹੜਾ ਘਰ ਵਾਲਾ ਭਾਵ ਗੁਰੂ ਨਾਨਕ ਸਾਹਿਬ ਉਹ ਤੇ ਫਕੀਰ ਬਣ ਗਏ ਹਨ,
ਪਰਾਂ ਧੀਰ ਕਿਉਂ ਪਈ ਅਧੀਰਾ,
ਇਹ ਤੇ ਬਹੁਤ ਵਿਚਾਰੀ ਵਿਆਕਲ ਹੋ ਗਈ ਹੈ, ਜਿਹਦਾ ਪਤੀ ਫਕੀਰ ਬਣ ਜਾਵੇ, ਸਾਧ ਬਣ ਜਾਵੇ, ਯੋਗੀ ਬਣ ਜਾਵੇ, ਕਿਵੇਂ ਉਹਦਾ ਮਨ ਧੀਰਜ ਗ੍ਰਹਿਣ ਕਰ ਸਕਦਾ ਹੈ।
ਇਹ ਤਾਂ ਰਹਿਣ ਬਣਨ ਇਹ ਕੋ,
ਇਸ ਕਰਕੇ ਇਹ ਸੁਲੱਖਣੀ ਸਾਡੀ ਧੀ ਇੱਥੇ ਬਿਲਕੁਲ ਨਹੀਂ ਰਹਿ ਸਕਦੀ।
ਨਿਕਟ ਨਾ ਸਾਸ ਸਸੁਰ ਘਰ ਜੈ ਕੋ,
ਤੇ ਜੇ ਸੱਸ ਸਹੁਰੇ ਦਾ ਘਰ ਸਹੁਰਾ ਘਰ ਇੱਥੇ ਹੁੰਦਾ ਤੇ ਤਾਂ ਵੀ ਚਲੋ ਗੱਲ ਕੋ ਸਮਝ ਵਿਚ ਆ ਸਕਦੀ ਸੀ।
ਕਰਕੇ ਖਰਚ ਅਣਕ ਬਿਦ ਜੋਏ,
ਤੇ ਨਾਲ ਹੀ ਚੰਦੋ ਰਾਣੀ ਕਹਿੰਦੀ ਹੈ ਤੁਹਾਨੂੰ ਪਤਾ ਬੱਚਿਆਂ ਨੇ ਵੱਡੇ ਹੋਣਾ, ਘਰ ਦੇ ਅਨੇਕਾਂ ਤਰ੍ਹਾਂ ਦੇ ਖਰਚੇ ਹੁੰਦੇ ਹਨ,
ਇਹਦੋਂ ਬਿਨਾਂ ਕੋ ਸਾਰ ਨਾ ਲਏ।
ਦੱਸੋ ਜਿੰਨਾ ਚਿਰ ਕੋਈ ਬਹੁਤ ਨਜ਼ਦੀਕੀ ਕੋਈ ਹਿੱਤੂ ਪਿਆਰਾ ਨਹੀਂ ਹੁੰਦਾ ਮਾਤਾ ਪਿਤਾ ਵਾਂਗ, ਉਨਾ ਚਿਰ ਕੌਣ ਉਨ੍ਹਾਂ ਖਰਚਿਆਂ ਨੂੰ ਪੂਰਾ ਕਰੇਗਾ।
ਆਤਮਜ ਬੈਸ ਲਾਗ ਰਿਦਾ ਨਾ ਸੁਧ ਤਨ ਕੋਏ,
ਚੰਦੋ ਰਾਣੀ ਕਹਿੰਦੀ ਆ ਜਿਹੜੇ ਬੱਚੇ ਨੇ ਸ੍ਰੀ ਚੰਦ ਤੇ ਲਖਮੀ ਦਾਸ ਇਹ ਤੇ ਬਹੁਤ ਛੋਟੇ ਨੇ, ਇਹਨਾਂ ਨੂੰ ਤੇ ਕਿਸੇ ਗੱਲ ਦੀ ਖਬਰ ਸਾਰੀ ਨਹੀਂ ਹੈ।
ਤਨ ਆਨ ਦੁਲਾ ਰਹੀ ਪੇ ਅਨਾਥ ਸਮ ਸੋਏ,
ਇਹਨਾਂ ਦਾ ਪਿਤਾ ਇਹਨਾਂ ਕੋਲ ਆ ਕੇ ਇਹਨਾਂ ਨੂੰ ਲਾਡ ਨੀ ਲੜਾਉਂਦਾ, ਤੇ ਬਤਾਰੇ ਬਚਾਰੇ ਜਤੀਮਾ ਵਾਂਗੂ ਹੋ ਗਏ ਹਨ।
ਬਈ ਕੇ ਆਧਾਰ ਤੇ ਦੋ ਬਾਲਕ,
ਹੁਣ ਬੇਬੇ ਨਾਨਕੀ ਨੂੰ ਚੰਦੋ ਰਾਣੀ ਕਹਿੰਦੀ ਤੂੰ ਆਪ ਦੱਸ ਇਹ ਜਿਹੜੇ ਛੋਟੇ ਛੋਟੇ ਬੱਚੇ ਨੇ ਕਿਸ ਆਸਰੇ ਰਹਿਣਗੇ।
ਕਰ ਚੱਲ ਹੋਇਆ ਹੈ ਪ੍ਰਤ ਪਾਲਕ,
ਚਲੋ ਆਪਦੇ ਨਾਨਕੇ ਘਰ ਸਾਡੇ ਕੋਲ ਰਹਿਣਗੇ ਤੇ ਅਸੀਂ ਇਹਨਾਂ ਦੀ ਪਾਲਣਾ ਪੋਸ਼ਣਾ ਕਰਾਂਗੇ।
ਹੋਸ਼ ਸੰਭਾਲਣ ਕਰੇ ਕਮਾਏ,
ਜਦੋਂ ਹੋਸ਼ ਸੰਭਾਲਣਗੇ ਜਵਾਨ ਹੋ ਜਾਣਗੇ ਤੇ ਫਿਰ ਆਪੇ ਕਮਾਈ ਕਰਨ ਲੱਗ ਜਾਣਗੇ।
ਅਨਕ ਬਿਦ ਸੁਖ ਨਿਜ ਮਾਏ,
ਆਪਣੀ ਮਾਤਾ ਸੁਲੱਖਣੀ ਨੂੰ ਫਿਰ ਅਨੇਕਾਂ ਤਰ੍ਹਾਂ ਦੇ ਸੁਖ ਦੇਣਗੇ।
ਨਾਨਕੀ ਮਾਸੀ ਸੁਣੀਏ,
ਫਿਰ ਬੇਬੇ ਨਾਨਕੀ ਜੀ ਕਹਿਣ ਲੱਗੇ ਮਾਸੀ ਜੀ ਤੁਸੀਂ ਮੇਰੀ ਗੱਲ ਧਿਆਨ ਦੇ ਨਾਲ ਸੁਣ ਲੋ।
ਤੂੰ ਸਿਆਣੀ ਮਨ ਤੂੰ ਸਿਆਣੀ ਨਿਜ ਮਨ ਮੈਂ ਗੁਣੀਏ,
ਦੇਖੋ ਤੁਸੀਂ ਵੱਡੇ ਹੋ ਬੜੇ ਸਿਆਣੇ ਹੋ, ਤੁਸੀਂ ਚੰਗੀ ਤਰ੍ਹਾਂ ਆਪਣੇ ਮਨ ਵਿੱਚ ਵਿਚਾਰ ਕੇ ਦੇਖ ਲੋ।
ਤਾਂ ਪਰਮੇਸ਼ਰ ਸਮ ਰੂਪਾ,
ਮੇਰੇ ਭਰਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਵਿੱਚ ਕੋਈ ਐਬ ਨਹੀਂ ਹੈ, ਉਹ ਤੇ ਪਰਮੇਸ਼ਰ ਦਾ ਸਰੂਪ ਹਨ।
ਜਿਨਕੇ ਕਰਤਵ ਜਗਤ ਅਨੂਪਾ,
ਜਿਨ੍ਹਾਂ ਦੇ ਕਰਤਵ ਜਿਨ੍ਹਾਂ ਦੇ ਕੌਤਕ ਸੰਸਾਰ ਦੇ ਵਿੱਚ ਬੇਮਿਸਾਲ ਹਨ।
ਮਾਨਵ ਕੇ ਨਾ ਕਰਮ ਹੈ ਐਸੇ,
ਜੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਚੋਜ ਕਰ ਰਹੇ ਨੇ, ਕੋਈ ਸਾਧਾਰਨ ਆਦਮੀ ਉਸ ਤਰ੍ਹਾਂ ਕਰ ਹੀ ਨਹੀਂ ਸਕਦਾ।
ਕਰਤ ਅਲੌਕਿਕ ਬਹੁਵਿਧ ਜੈਸੇ,
ਜਿਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਬੜੇ ਅਸਚਰਜ ਤੇ ਲੋਕਾਂ ਤੋਂ ਵੱਖਰੇ ਹੀ ਕੌਤਕ ਕਰਦੇ ਹਨ।
ਕੀਰਤ ਸੰਤੋਹੂਤ ਅਚੰਬਾ,
ਕਈ ਵਾਰੀ ਤੇ ਗੁਰੂ ਮਹਾਰਾਜ ਦੇ ਕੌਤਕ ਵੇਖ ਕੇ ਤੇ ਸੁਣ ਕੇ ਮਨ ਨੂੰ ਬੜੀ ਹੈਰਾਨੀ ਵੀ ਹੋ ਜਾਂਦੀ ਹੈ।
ਸਬਦ ਮੋਹੇ ਨਾ ਉਚਰਾਉ ਦੰਬਾ,
ਬੇਬੇ ਨਾਨਕੀ ਕਹਿੰਦੇ ਮਾਸੀ ਜੀ ਮੈਨੂੰ ਸਹੁ ਹੈ, ਮੈਂ ਬਿਲਕੁਲ ਝੂਠ ਨਹੀਂ ਬੋਲ ਸਕਦੀ।
ਦੋਹਰਾ ਸਗਲ ਨਗਰ ਨਾਰ ਪਰਸ ਪਰ ਉਜਰਤ ਪੇ ਬਹੁ ਬਾਰ,
ਬਹੁਤ ਸਾਰੇ ਲੋਕ ਆਪਸ ਵਿਚ ਇਕੱਠੇ ਹੋ ਕੇ ਪਿੰਡ ਦੇ ਸੁਲਤਾਨਪੁਰ ਦੇ ਤੇ ਕਈ ਵਾਰ ਇਸ ਤਰ੍ਹਾਂ ਇਹ ਗੱਲ ਕਰਦੇ ਸਨ।
ਦਰਬ ਦਰਬ ਖਰਚਣ ਕਰੇ ਟੋਟਾ ਹੋਏ ਅਪਾਰ,
ਗੁਰੂ ਮਹਾਰਾਜ ਜਿੰਨਾ ਵੀ ਮੋਦੀ ਖਾਨੇ ਦਾ ਧਨ ਹੁੰਦਾ ਗਰੀਬਾਂ ਨੂੰ ਲੁਟਾਈ ਜਾਂਦੇ ਨੇ, ਤੇ ਕਿਸੇ ਨਾ ਕਿਸੇ ਦਿਨ ਇਹਨਾਂ ਨੂੰ ਘਾਟਾ ਪਵੇਗਾ, ਕਿਉਂਕਿ ਬਹੁਤਾ ਧਨ ਖਰਚ ਕਰਦੇ ਹਨ।
ਚੌਪਈ ਖੋਏ ਦਰਬ ਕੋ ਜਾਵੇ ਭਾਜੋ,
ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਸਨ ਵੀ ਜਦੋਂ ਇਹ ਨਵਾਬ ਦਾ ਮੋਦੀ ਖਾਨਾ ਲੁਟਾ ਰਿਹਾ, ਜਦੋਂ ਧਨ ਸਾਰਾ ਖਰਚ ਹੋ ਗਿਆ ਤੇ ਇਹਨੇ ਚੋਰੀ ਚੋਰੀ ਭੱਜ ਜਾਣਾ।
ਕਿਦੋਂ ਗਾਹੇ ਖਾਨਨ ਸਿਰ ਤਾਜੋ,
ਜਾਂ ਫਿਰ ਨਵਾਬ ਦਾ ਕਿਤੇ ਕੋਈ ਸਮਾਂ ਬਣ ਗਿਆ ਤੇ ਉਹ ਇਹਨਾਂ ਨੂੰ ਪਕੜ ਕੇ ਜੇਲ੍ਹ ਵਿਚ ਬੰਦ ਕਰ ਦੇਵੇਗਾ।
ਕਿਤ ਕਾਨ ਕਹੇ ਹਮ ਪਾਸਾ,
ਕਈ ਇਹੋ ਜਿਹੇ ਵੀ ਲੋਕ ਨੇ ਸਾਡੇ ਕੋਲ ਆ ਕੇ ਵੀ ਉਹਨਾਂ ਦੀਆਂ ਸ਼ਿਕਾਇਤਾਂ ਲਾਉਂਦੇ ਹਨ।
ਸੁਣੇ ਬਲੂਕੇ ਮਨ ਤਰਾਸਾ,
ਤੇ ਅਸੀਂ ਵੀ ਸੁਣ ਕੇ ਤੇ ਵੇਖ ਕੇ ਆਪਣੇ ਡਰ ਨੂੰ ਆਪਣੇ ਮਨ ਵਿਚ ਡਰ ਮੰਨਦੇ ਸੀ।
ਸਾਡੇ ਦਰਬ ਨਰੇਸ਼ ਸਮਾਨਾ,
ਮਹਾਰਾਜ ਇਹਨਾਂ ਧਨ ਗਰੀਬਾਂ ਨੂੰ ਵੰਡਦੇ ਜਿਵੇਂ ਕੋਈ ਰਾਜਾ ਮਹਾਰਾਜਾ ਹੁੰਦਾ ਹੈ।
ਯਾਚਨਾ ਕਉ ਸ਼ੂਸ਼ ਪਿਆਨਾ,
ਗੱਲ ਕਿ ਗੁਰੂ ਮਹਾਰਾਜ ਦੇ ਘਰ ਦੇ ਮੂਹਰੇ ਆਇਆ ਮੰਗਤਾ ਕੋਈ ਖਾਲੀ ਮੁੜ ਕੇ ਨਹੀਂ ਸੀ ਜਾ ਸਕਦਾ।
ਬੜਾ ਖਾਨ ਨਿਜ ਲੇਖਾ ਜਾਵੇ,
ਪਰ ਜਦੋਂ ਨਵਾਬ ਦੌਲਤ ਖਾਂ ਹਰ ਮਹੀਨੇ ਮੋਦੀ ਖਾਨੇ ਦਾ ਹਿਸਾਬ ਕਿਤਾਬ ਕਰਦਾ,
ਬਾਕੀ ਨਿਕਸਾ ਆਦਿ ਕਹਿ ਤਵ ਹੀ,
ਤੇ ਗੁਰੂ ਮਹਾਰਾਜ ਦੀ ਹੀ ਬਾਕੀ ਬਕਾਇਆ ਮਾਇਆ ਲੈਣੀ ਨਵਾਬ ਵੱਲ ਨਿਕਲਦੀ ਸੀ। ਇਸ ਗੱਲ ਕੇ ਸਾਰੇ ਲੋਕ ਹੈਰਾਨ ਸਨ।
ਹੁਣ ਵੇਈ ਮੈਂ ਬਸ ਰੂਤੀਨਾ,
ਫਿਰ ਬੇਬੇ ਨਾਨਕੀ ਜੀ ਵੀ ਮਾੜੀ ਮੋਟੀ ਇਹਨਾਂ ਦੇ ਮਨ ਦੇ ਵਿਚ ਵੀ ਸ਼ਰਧਾ ਭਾਵਨਾ ਪੈਦਾ ਹੋ ਜਾਵੇ, ਤੇ ਆਪਣੀ ਚੰਦੋ ਰਾਣੀ ਤੇ ਮੂਲ ਚੰਦ ਨੂੰ ਆਖਦੀ ਹੈ ਵੀ ਫੇਰ ਮਾਸੀ ਜੀ ਦੇਖੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਵੇਈ ਨਦੀ ਵਿਚ ਇਸ਼ਨਾਨ ਕਰਨ ਵਾਸਤੇ ਗਏ।
ਰਹੇ ਖੋਜ ਨਾ ਕਾਹੂ ਚੀਨਾ,
ਤੇ ਤਿੰਨ ਦਿਨ ਪਾਣੀ ਦੇ ਵਿਚ ਹੀ ਅਲੋਪ ਰਹੇ ਤੇ ਸਾਰੇ ਲੋਕ ਭਾਲਦੇ ਰਹੇ ਤੇ ਗੁਰੂ ਮਹਾਰਾਜ ਦੇ ਬਾਰੇ ਕਿਸੇ ਨੂੰ ਸੂਹ ਨਾ ਮਿਲ ਸਕੀ।
ਆਨ ਦੁਕਾਨ ਹੈ ਸਰਬ ਲੁਟਾਏ,
ਤੀਸਰੇ ਦਿਨ ਨਿਕਲੇ ਨੇ ਤੇ ਫਿਰ ਆ ਕੇ ਮੋਦੀ ਖਾਨਾ ਸਾਰਾ ਹੀ ਲੁਟਾ ਦਿੱਤਾ।
ਲੁੱਟ ਤ੍ਰਿਪਤੇ ਤੋੜ ਨਾ ਆਏ,
ਬਸ ਗਰੀਬ ਗੁਰਬੇ ਲੁੱਟਦੇ ਸਾਰੇ ਹੀ ਥੱਕ ਗਏ, ਤੇ ਪਰ ਉਸ ਖਜ਼ਾਨੇ ਵਿਚ ਮੋਦੀ ਖਾਨੇ ਵਿਚ ਕੋਈ ਤੋੜ ਨਾ ਆ ਸਕੀ।
ਮਾਸੀ ਔਰ ਪਈ ਇਹ ਬਾਤਾਂ,
ਲੋਏ ਬੇਬੇ ਨਾਨਕੀ ਕਹਿੰਦੀ ਮਾਸੀ ਜੀ ਇੱਕ ਹੋਰ ਗੱਲ ਸੁਣੀ ਆ, ਉਹ ਵੀ ਸੁਣ ਲਓ। ਇੱਕ ਹੋਰ ਗੱਲ ਵੀ ਇਸ ਤਰ੍ਹਾਂ ਹੋਈ,
ਜੋ ਮਸੀਤ ਸਭ ਤੋਂ ਬਖਿਆਤਾ।
ਹੁਣ ਥੋੜੇ ਦਿਨ ਚਿਰ ਦੀ ਗੱਲ ਹੈ ਵੀ ਜਦੋਂ ਨਵਾਬ ਦੌਲਤ ਖਾਂ ਗੁਰੂ ਮਹਾਰਾਜ ਨੂੰ ਮਸੀਤ ਵਿੱਚ ਲੈ ਗਿਆ ਸੀ ਤੇ ਕਹਿੰਦਾ ਸੀ ਮੇਰੇ ਨਾਲ ਨਮਾਜ਼ ਪੜ੍ਹੋ,
ਤਖਤ ਨਾ ਹੈ ਸੀ ਕਿ ਨਰ ਮਾਹੇ।
ਫਿਰ ਦੇਖ ਲੋ ਉੱਥੇ ਜਾ ਕੇ ਗੁਰੂ ਮਹਾਰਾਜ ਨੇ ਕੀ ਕੌਤੁਕ ਵਰਤਾਇਆ, ਕਿਸੇ ਆਦਮੀ ਵਿੱਚ ਇੰਨੀ ਸ਼ਕਤੀ ਹੋ ਸਕਦੀ ਹੈ ਜੋ ਕਿਸੇ ਦੇ ਦਿਲ ਦੀ ਗੱਲ ਦੱਸ ਦੇਵੇ।
ਵਰਤੇ ਹਿਰਦੇ ਬਤਾਵੇ ਤਾਹੇ,
ਇਹੋ ਜਿਹਾ ਕਿਹੜਾ ਆਦਮੀ ਹੈ ਕਿਸੇ ਦੇ ਮਨ ਦੀ ਗੱਲ ਨੂੰ ਬੁੱਝ ਦੇਵੇ।
ਦੋਹਰਾ ਭਰਜਾਈ ਪਰ ਕ੍ਰੋਧ ਕੁਛ ਜੋ ਕਰ ਤੋ ਮਮ ਭਰਾਤ।
ਪਰ ਹਾਂ ਕਈ ਵਾਰੀ ਵੀ ਜਿਹੜੀ ਮੇਰੀ ਭਰਜਾਈ ਹੈ ਗੁਰੂ ਕੇ ਮਹਿਲ ਰੱਖਣੀ ਜੀ, ਕਦੇ ਕਦੇ ਵੀ ਇਹਨਾਂ ਉੱਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕੁਛ ਨਾਰਾਜ਼ਗੀ ਹੁੰਦੀ ਹੈ।
ਹੱਥ ਬੰਦ ਕਰ ਬੇਨਤੀ ਬਖਸ਼ਾਵਤ ਸਭ ਭਾਂਤ,
ਹਰ ਤਰ੍ਹਾਂ ਹੱਥ ਜੋੜ ਕੇ ਬੇਨਤੀ ਕਰਕੇ ਤੇ ਫਿਰ ਗੁਰੂ ਮਹਾਰਾਜ ਨੂੰ ਬੇਨਤੀ ਕਰਕੇ ਮੈਂ ਬਖਸ਼ਾ ਦਿੰਦੀ ਹਾਂ, ਫਿਰ ਇਹਨਾਂ ਦਾ ਰਾਜੀਨਾਮਾ ਹੋ ਜਾਂਦਾ। ਉਹਦਾ ਵੀ ਕਾਰਨ ਇਹੀ ਸੀ। ਹੁਣ ਗੁਰੂ ਕੇ ਮਹਿਲ ਮਾਤਾ ਸੁਲੱਖਣੀ ਜੀ ਗੁਰੂ ਮਹਾਰਾਜ ਨੂੰ ਆਪਣਾ ਪਤੀ ਹੀ ਸਮਝਦੇ ਸਨ, ਪਰ ਪਰਮੇਸ਼ਰ ਨਹੀਂ ਸੀ ਜਾਣਦੇ। ਇਸੇ ਕਰਕੇ ਕਈ ਵਾਰੀ ਗੁਰੂ ਮਹਾਰਾਜ ਦਾ ਬਚਨ ਪੂਰਾ ਨਾ ਮੰਨਣਾ, ਇਸ ਦੇ ਨਾਲ ਕਈ ਵਾਰੀ ਨਾਰਾਜ਼ਗੀ ਅਕਸਰ ਘਰਾਂ ਦੇ ਵਿੱਚ ਹੋ ਜਾਂਦੀ ਹੈ। ਪਰ ਬੇਬੇ ਨਾਨਕੀ ਕਹਿੰਦੀ ਫਿਰ ਮੈਂ ਗੁਰੂ ਮਹਾਰਾਜ ਨੂੰ ਬੇਨਤੀ ਕਰਕੇ ਫਿਰ ਉਹ ਫੁੱਲ ਬਖਸ਼ਾ ਦਿੰਦੀ ਸੀ।
ਤੋਪੇ ਰੋਸ ਰਤੀਕ ਨਾ ਹੈ ਮਨ ਮਾਹੇ।
ਤੇ ਮਾਸੀ ਜੀ ਸੁਣੋ, ਧੰਨ ਗੁਰੂ ਨਾਨਕ ਦੇ ਮਹਾਰਾਜ, ਮੇਰੇ ਭਰਾਤਾ ਜੀ ਦੇ ਮਨ ਦੇ ਵਿੱਚ ਰਤਾ ਭਰ ਵੀ ਗੁੱਸਾ ਨਹੀਂ ਹੈ।
ਉਹ ਕੁਚਾਲ ਤਨ ਕੇ ਤਨ ਨਾ ਹੈ।
ਹੋਰ ਦੱਸਿਓ ਉਹਨਾਂ ਦੇ ਸ਼ਰੀਰ ਵਿੱਚ ਕੋਈ ਕਿਸੇ ਤਰ੍ਹਾਂ ਦੀ ਕੁਚਾਲ, ਕੋਈ ਐਬ, ਕੋਈ ਵੈਲ ਹੋਵੇ, ਕੋਈ ਕਿਸੇ ਤਰ੍ਹਾਂ ਦੀ ਘਾਟ ਵਾਧ ਹੋਵੇ, ਕੋਈ ਐਸੀ ਨਜ਼ਰ ਨਹੀਂ ਆਉਂਦੀ।
ਆਪਤ ਜੋ ਔਰ ਮੈਂ ਸੋ ਕਰਾਈ।
ਹਾਂ ਇੱਕ ਗੱਲ ਜ਼ਰੂਰ ਹੈ, ਜੋ ਉਹਨਾਂ ਦੇ ਮਨ ਦੇ ਵਿੱਚ ਖਿਆਲ ਆਉਂਦਾ, ਜੋ ਪੁਰਨਾ ਉੱਠਦਾ, ਉਹ ਉਹੀ ਕੰਮ ਕਰਦੇ ਹਨ।
ਜੋ ਲੋਕ ਕੀ ਲਾਜ ਨਾ ਧਰੇ।
ਦੁਨੀਆਂ ਦਾ ਚਾਹੇ ਕੋਈ ਰਾਜਾ ਮਹਾਰਾਜਾ ਵੀ ਕਿਉਂ ਨਾ ਹੋਵੇ, ਕਿਸੇ ਦੀ ਪਰਵਾਹ ਨਹੀਂ ਮੰਨਦੇ।
ਪਰ ਨਾ ਬਸ ਮਾਸੀ ਹਮਰਾ।
ਇਸੇ ਕਰਕੇ ਮਾਸੀ ਜੀ ਵੀ ਗੁਰੂ ਮਹਾਰਾਜ ਦੇ ਉੱਤੇ ਸਾਡਾ ਕੋਈ ਜ਼ੋਰ ਨਹੀਂ ਚੱਲ ਸਕਦਾ।
ਹੁਣ ਐਨ ਜਮਾਤਾ ਤੁਮਰਾ।
ਨਾਲ ਕਹਿੰਦੀ ਮਾਸੀ ਜੀ ਉਹ ਤੁਹਾਡੇ ਜਵਾਈ ਨੇ, ਦਮਾਦ ਨੇ, ਸਾਰੇ ਗੁਣਾਂ ਦੇ ਘਰ ਹਨ।
ਮਰਮ ਜੋ ਤਨ ਕੋ ਜਾਏ ਨਾ ਜਾਣਾ।
ਉਹਨਾਂ ਦੀਆਂ ਖੇਡਾਂ ਬੜੀਆਂ ਸਚਰਜ ਨੇ, ਉਹਨਾਂ ਦਾ ਅਸਲੀ ਭੇਤ ਪਤਾ ਹੀ ਨਹੀਂ ਲੱਗ ਸਕਦਾ।
ਕਾਰਨ ਕੌਣ ਵੇਖ ਇਉਂ ਠਾਨਾ।
ਗੁਰੂ ਮਹਾਰਾਜ ਨੇ ਕਾਹਦੇ ਲਈ ਇਸ ਤਰ੍ਹਾਂ ਸਾਧੂਆਂ ਵਾਲਾ ਫਕੀਰਾਂ ਵਾਲਾ ਵੇਸ ਧਾਰਨ ਕਰ ਲਿਆ, ਇਹਦੇ ਬਾਰੇ ਕੁਛ ਵੀ ਪਤਾ ਨਹੀਂ ਸਾਨੂੰ ਲੱਗ ਸਕਦਾ।
ਰਹਿਣ ਦਿਓ ਹੇਠਾਂ ਭਰਜਾਈ।
ਚਲੋ ਕੁਛ ਵੀ ਹੈ, ਤੁਸੀਂ ਭਰਜਾਈ ਜੀ ਨੂੰ ਸੁਲੱਖਣੀ ਜੀ ਨੂੰ ਮੇਰੇ ਪਾਸ ਰਹਿਣ ਦਿਓ।
ਪਰਮੁਜ ਪਰਉਪਕਾਰ ਭਲਾਏ।
ਇਹ ਮੇਰੇ ਉੱਤੇ ਪਰਉਪਕਾਰੀ ਸਮਝੋ, ਮੈਂ ਸਮਝਾਂਗੀ ਵੀ ਚਲੋ ਮੇਰਾ ਭਰਾ ਮੇਰੇ ਕੋਲ ਨੀ ਭਰਜਾਈ ਤੇ ਹੈ, ਤੇ ਮੈਨੂੰ ਇਸ ਗੱਲ ਦਾ ਬਹੁਤ ਵੱਡਾ ਆਸਰਾ ਰਹੇਗਾ।
ਜੇ ਹਟ ਕਰ ਲੈ ਜਾਵੋ ਅਬ ਹੀ।
ਨਾਲ ਹੀ ਬੇਬੇ ਨਾਨਕੀ ਕਹਿੰਦੀ ਹੁਣ ਜੇ ਤੁਸੀਂ ਆਪਣੀ ਜੇਬੀ ਫੜ ਲਈ ਹੈ, ਹੈਂਡੀ ਫੜ ਲਈ ਹੈ, ਤੇ ਤੁਸੀਂ ਇਹਨਾਂ ਨੂੰ ਜਬਰਦਸਤੀ ਲਈ ਜਾਣਾ ਚਾਹੁੰਦੇ ਹੋ।
ਉਤਰ ਜਾਏ ਰਿਦਾ ਮਾਮ ਤਵਹੇ।
ਮੇਰਾ ਮਨ ਬਹੁਤ ਉਦਾਸ ਹੋ ਜਾਵੇਗਾ ਤੇ ਮੈਂ ਬਹੁਤ ਮਾਯੂਸ ਹੋ ਜਾਵਾਂਗੀ।
ਦੋਹਰਾ ਮੂਲਾ ਪਾਕੇ ਅਬ ਯਹਾਂ ਤਾਜ ਕਰ ਹਮਨੇ ਜਾਏ।
ਫਿਰ ਅੱਗੇ ਭਾਈ ਮੂਲਾ ਗੁਰੂ ਮਹਾਰਾਜ ਦਾ ਸਹੁਰਾ ਸੀ, ਬੋਲ ਉੱਠਿਆ, ਕਹਿਣ ਲੱਗਾ ਸੀ ਕਿਵੇਂ ਇਹਨੂੰ ਛੱਡ ਕੇ ਇੱਥੇ ਜਾ ਸਕਦੇ ਹਾਂ।
ਲੈ ਜਾਵੋ ਲੈ ਜਾਵੇ ਕਿ ਸੰਗ ਨਿਜ ਰਹਿਣਾ ਹੈ ਬਣ ਆਏ।
ਅਸੀਂ ਤਾਂ ਹੁਣ ਲੈਣ ਆਏ ਹਾਂ ਤੇ ਇਸ ਨੂੰ ਨਾਲ ਹੀ ਲੈ ਕੇ ਜਾਵਾਂਗੇ, ਇੱਥੇ ਰਹਿਣਾ ਹੁਣ ਇਸ ਤਰ੍ਹਾਂ ਕਿਸੇ ਤਰ੍ਹਾਂ ਵੀ ਬਣ ਨਹੀਂ ਆਉਂਦਾ। ਜਦੋਂ ਇਹਦਾ ਪਤੀ ਹੀ ਇਹਦੇ ਕੋਲ ਨਹੀਂ ਹੈ ਤੇ ਦੱਸੋ ਇਹ ਕਿਵੇਂ ਇੱਥੇ ਰਹਿ ਸਕਦੀ ਹੈ।
ਬੇਬੇ ਬੌਰ ਨਾਨਕੀ ਬਚਨ ਉਚਾਰੇ।
ਫਿਰ ਉਸ ਵੇਲੇ ਬੇਬੇ ਨਾਨਕੀ ਜੀ ਨੇ ਫਿਰ ਅੱਗੇ ਇਹਨਾਂ ਅੱਗੇ ਤਰਲਾ ਕੀਤਾ, ਬੇਨਤੀ ਕੀਤੀ।
ਸੁਣ ਮਾਸੀ ਨਾ ਜੋਰ ਹਮਾਰੇ।
ਕਹਿਣ ਲੱਗੀ ਮਾਸੀ ਜੀ ਤੁਹਾਡੇ ਮੂਹਰੇ ਸਾਡਾ ਜ਼ੋਰ ਤੇ ਕੋਈ ਨੀ, ਕੋਈ ਵਾਹ ਪੇਸ਼ ਨੀ ਚੱਲ ਸਕਦੀ।
ਅਮਰੀ ਬੇਨਤੀ ਸੁਣੋ ਜੇ ਕੰਨ।
ਪਰ ਮੈਂ ਤੇ ਬੇਨਤੀ ਕਰ ਸਕਦੀ ਹਾਂ, ਮੇਰੀ ਅਰਜ਼ ਹੈ, ਜੇ ਤੁਸੀਂ ਮੇਰੀ ਅਰਜ਼ ਸੁਣ ਲਓ ਕੰਨ ਦੇ ਕੇ।
ਜੋਰ ਜਾਓ ਤੁਮ ਇਹ ਇਸ ਥਾਨ।
ਫਿਰ ਤੁਸੀਂ ਇਹਨਾਂ ਨੂੰ ਇੱਥੇ ਛੱਡ ਕੇ ਚਲੇ ਜਾਓ ਤੇ ਹੈ ਤੇ ਚੰਗੀ ਗੱਲ ਹੈ, ਕਿ ਅਸੀਂ ਹਰ ਤਰ੍ਹਾਂ ਇਹਨਾਂ ਦੀ ਸੰਭਾਲ ਕਰਾਂਗੇ, ਹਰ ਤਰ੍ਹਾਂ ਦੀ ਖਬਰਸਾਰ ਲਵਾਂਗੇ।
ਬਾਕੀ ਸੁਧ ਲੈਵੇਂ ਕਰਤਾਰਾ।
ਨਾਲ ਹੀ ਬੇਬੇ ਨਾਨਕੀ ਕਹਿੰਦੀ ਤੁਸੀਂ ਇਸ ਗੱਲ ਦੀ ਚਿੰਤਾ ਨਾ ਕਰੋ ਵੀ ਇਹਨਾਂ ਦੀ ਸੇਵਾ ਸੰਭਾਲ ਕੌਣ ਕਰੇਗਾ,
ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਹਿਬ ਦੀ ਖਬਰ ਸਾਰ ਲੈ ਰਿਹਾ ਹੈ।
ਸੇਵ ਬਲ ਜਿੱਤੋ ਹਮਾਰਾ,
ਬਾਕੀ ਜਿੰਨੀ ਸਾਡੇ ਵਿੱਚ ਤਾਕਤ ਹੈ ਸਮਰੱਥਾ ਹੈ ਤੇ ਅਸੀਂ ਵੀ ਇਹਨਾਂ ਦੀ ਪੂਰੀ ਪੂਰੀ ਸੇਵਾ ਖਾਤਰ ਜਮ੍ਹਾਂ ਕਰਾਂਗੇ।
ਬਸਨ ਬਸਨ ਬਹੁ ਪ੍ਰਭ ਨੇ ਦੀਨਾ,
ਦੇਖੋ ਸਾਡੇ ਘਰ ਦੇ ਵਿੱਚ ਧਨ ਪਦਾਰਥ ਦੀ ਕੋਈ ਘਾਟ ਨਹੀਂ ਹੈ।
ਰਲ ਮਿਲ ਖਾਵੇ ਭੇਦ ਬਿਨਾ,
ਲੋ ਅਸੀਂ ਬਿਨਾਂ ਕਿਸੇ ਭੇਦ ਭਾਵ ਤੋਂ ਰਲ ਮਿਲ ਕੇ ਬੈਠ ਕੇ ਇੱਕੋ ਪਰਿਵਾਰ ਸਮਝ ਕੇ ਅਸੀਂ ਇਕੱਠੇ ਰਲ ਕੇ ਛਕਾਂ ਛਕਾਵਾਂਗੇ।
ਥਾਂ ਰਹਿਣ ਨਾ ਤੁਮ ਮਨ ਭਾਈ,
ਪਰ ਪਤਾ ਨੀ ਕਿਉਂ ਤੁਹਾਡੇ ਮਨ ਦੇ ਵਿੱਚ ਇੱਥੇ ਰਹਿਣਾ ਕਿਉਂ ਨੀ ਚੰਗਾ ਲੱਗਦਾ।
ਉਹ ਤਲਵੰਡੀ ਦਿਓ ਪੁਜਾਈ,
ਤੇ ਬੇਬੇ ਨਾਨਕੀ ਕਹਿੰਦੀ ਹੈ ਜੇ ਤੁਹਾਨੂੰ ਇੱਥੇ ਰਹਿਣਾ ਹੁਣ ਇਹ ਚੰਗਾ ਨੀ ਲੱਗਦਾ ਵੀ ਸਾਡੀ ਧੀ ਇੱਥੇ ਨਹੀਂ ਰਹਿ ਸਕਦੀ, ਬੱਚੇ ਛੋਟੇ ਨੇ, ਫਿਰ ਮੈਂ ਇਹਨਾਂ ਨੂੰ ਆਪਣੇ ਮਾਤਾ ਪਿਤਾ ਜੀ ਕੋਲ ਭੇਜ ਸਕਦੀ ਹਾਂ, ਇਹ ਤਲਵੰਡੀ ਜਾ ਕੇ ਰਹਿ ਸਕਦੇ ਹਨ।
ਸਾਸ ਕੇ ਨਿਕਟ ਸੁਖਾਰੀ,
ਉੱਥੇ ਸਾਡੇ ਮਾਤਾ ਤ੍ਰਿਪਤਾ ਜੀ ਨੇ ਉਹਨਾਂ ਦੇ ਪਾਸ ਜਾ ਕੇ ਇਹ ਰਵੇ ਤੇ ਉੱਥੇ ਉਹਨਾਂ ਦੀ ਸੇਵਾ ਕਰੇ, ਉਹ ਵੀ ਸੇਵਾ ਦੀ ਆਸ ਰੱਖਦੇ ਹਨ।
ਸੋ ਪੋਤਰਨ ਕੀ ਪ੍ਰਤ ਪਾਰੇ,
ਤੇ ਫਿਰ ਉਹ ਦਾਦੀ ਮਾਂ ਮਾਤਾ ਤ੍ਰਿਪਤਾ ਜੀ ਆਪਣੇ ਪੋਤਰਿਆਂ ਦੀ, ਗੁਰੂ ਮਹਾਰਾਜ ਦੇ ਸਪੁੱਤਰਾਂ ਦੀ ਆਪੇ ਪਾਲਣਾ ਪੋਸ਼ਣਾ ਕਰਨਗੇ।
ਦਿਨ ਕੇ ਮਨ ਕੀ ਜਾਨ ਜੈ ਰਾਮ,
ਤੇ ਫਿਰ ਜੈ ਰਾਮ ਜੀ ਨੇ ਇਹਨਾਂ ਦੇ ਮਨ ਦੀ ਗੱਲ ਸਮਝ ਕੇ ਵੀ ਇੱਥੇ ਪੱਕੀ ਦਲੀਲ ਧਾਰਨ ਕਰੀ ਬੈਠੇ ਹਨ।
ਨਾ ਲੈ ਜਾਵੇ ਨਿਜ ਧੰਮ,
ਇਹ ਤੇ ਆਪਣੇ ਘਰ ਨੂੰ ਲੈ ਕੇ ਜਾਣਗੇ ਤੇ ਛੱਡ ਕੇ ਨੀ ਜਾਣਗੇ।
ਅਣਕ ਯਤਨ ਕਰ ਰਹੇ ਨਾ ਮਨ,
ਬੜੇ ਯਤਨ ਕੀਤੇ, ਬੜੇ ਮਿੰਨਤਾਂ ਤਰਲੇ ਕੀਤੇ, ਪਰ ਇਹ ਟਸ ਤੋਂ ਮਸ ਨਾ ਹੋਏ, ਇਹਨਾਂ ਨੇ ਇੱਕ ਨਾ ਮੰਨੀ।
300 ਇਹ ਵਿਦ ਬਚਨ ਬਖਾਨ,
ਤੇ ਫਿਰ ਉਹਨਾਂ ਨੇ ਇਸ ਤਰੀਕੇ ਦੇ ਨਾਲ ਬਦਲ ਕੇ ਫਿਰ ਉਹ ਅੱਗੇ ਬਚਨ ਸ਼ੁਰੂ ਕੀਤਾ।
ਦੋਰਾ ਸ੍ਰੀ ਚੰਦ ਕੋ ਛੋਰੀਏ ਲੈ ਜਾਓ ਤੇ ਮਾਤ,
ਉਹ ਕਹਿਣ ਲੱਗੀ ਬੇਬੇ ਨਾਨਕੀ ਜੇ ਤੁਸੀਂ ਸੁਲੱਖਣੀ ਨੂੰ ਲੈ ਕੇ ਜਾਣਾ ਹੈ ਫਿਰ ਇਉਂ ਕਰੋ, ਗੁਰੂ ਮਹਾਰਾਜ ਦੇ ਵੱਡੇ ਸਪੁੱਤਰ ਸ੍ਰੀ ਚੰਦ ਜੀ ਨੂੰ ਮੇਰੇ ਪਾਸ ਛੱਡ ਦਿਓ, ਉਹਨਾਂ ਦੀ ਸਾਰੀ ਜ਼ਿੰਮੇਦਾਰੀ, ਸੇਵਾ ਸੰਭਾਲ, ਲਿਖਾਈ ਪੜ੍ਹਾਈ ਸਭ ਕੁਛ ਮੈਂ ਸੰਭਾਲਾਂਗੀ, ਇਸ ਲਈ ਬਾਬਾ ਸ੍ਰੀ ਚੰਦ ਜੀ ਨੂੰ ਮੇਰੇ ਪਾਸ ਛੱਡ ਦਿਓ, ਇਹਨੂੰ ਨਾ ਨਾਲ ਲੈ ਕੇ ਜਾਓ।
ਚਗਰੇ ਸੋ ਮਨੇ ਭਾਂਤ,
ਪਰ ਇਹ ਗੱਲ ਵੀ ਛੇਤੀ ਸੌਖੀ ਨੀ ਮੰਨ ਗਏ, ਬੜਾ ਝਗੜਾ ਕਰਨਾ ਪਿਆ, ਬੜੇ ਪੈਰ ਫੜਨੇ ਪਏ, ਤੇ ਫਿਰ ਇਹ ਸਲਾਹ ਪੱਕੀ ਹੋ ਗਈ ਵੀ ਬਾਬਾ ਸ੍ਰੀ ਚੰਦ ਜੀ ਬੇਬੇ ਨਾਨਕੀ ਪਾਸ ਰਹਿਣਗੇ, ਕਿਉਂਕਿ ਇਹਦੇ ਬਾਰੇ ਇਹ ਵੀ ਮਹਾਂਪੁਰਖ ਦੱਸਦੇ ਸਨ। ਸੱਚਖੰਡ ਵਾਸੀ ਪੰਥ ਰਤਨ ਸ੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਿਨ੍ਹਾਂ ਦੀ ਅਗਲੇ ਹਫਤੇ ਬਰਸੀ ਵੀ ਆ ਰਹੀ ਹੈ 26 ਜੂਨ ਨੂੰ, ਤੋ ਉਹ ਮਹਾਂਪੁਰਖ ਦੇ ਵਿਚਾਰ ਦੱਸਦੇ ਸਨ ਵੀ ਜਦੋਂ ਬੇਬੇ ਨਾਨਕੀ ਜੀ ਦੇ ਨਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਬਹੁਤ ਪਿਆਰ ਸੀ, ਜਦੋਂ ਬਾਬਾ ਸ੍ਰੀ ਚੰਦ ਜੀ ਦਾ ਜਨਮ ਹੋਇਆ ਤੇ ਉਸ ਵੇਲੇ ਹੀ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਸ੍ਰੀ ਚੰਦ ਜੀ ਨੂੰ ਬੇਬੇ ਨਾਨਕੀ ਜੀ ਦੀ ਗੋਦ ਪਾ ਦਿੱਤਾ ਸੀ ਤੇ ਆਖਿਆ ਸੀ ਵੀ ਇਹ ਹੁਣ ਤੁਹਾਡਾ ਪੁੱਤਰ ਹੈ, ਇਹਦੀ ਸੰਭਾਲ, ਇਹਦੀ ਪਰਵਰਿਸ਼ ਤੁਸਾਂ ਕਰਨੀ ਹੈ, ਇਸ ਲਈ ਹੁਣ ਬੇਬੇ ਨਾਨਕੀ ਜੀ ਦੀ ਆਪਣੀ ਘਰ ਸੰਤਾਨ ਨਹੀਂ ਸੀ। ਬਾਬਾ ਸ੍ਰੀ ਚੰਦ ਜੀ ਦੇ ਨਾਲ ਉਹਨਾਂ ਦਾ ਬੜਾ ਮੋਹ ਪਿਆਰ ਸੀ, ਇਸੇ ਲਈ ਉਹਨਾਂ ਨੇ ਬੇਨਤੀਆਂ ਕਰ ਕਰਕੇ ਤੇ ਫਿਰ ਇਹ ਬਾਬਾ ਸ੍ਰੀ ਚੰਦ ਜੀ ਨੂੰ ਆਪਣੇ ਕੋਲ ਰੱਖ ਲਿਆ।
ਬਹੁਤ ਚਗਰੇ ਸੋ ਮਨੇ ਪੀਸਾ ਲਾਹੇ ਭਾਂਤ,
ਇਸ ਤਰ੍ਹਾਂ ਇਹ ਸਾਰੀ ਸਲਾਹ ਨੀਅਤ ਹੋਈ ਹੈ। ਅੱਗੇ ਫਰਮਾਉਂਦੇ ਹਨ,
ਤੋਪੇ ਸ੍ਰੀ ਚੰਦ ਜੋ ਰਹੇ ਅਵਾਸ,
ਗੁਰੂ ਮਹਾਰਾਜ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਉਹ ਬੇਬੇ ਨਾਨਕੀ ਜੀ ਦੇ ਪਾਸ ਘਰ ਰਹਿਣਗੇ।
ਸਤਿਪ ਔਰ ਮੁਝ ਬਹੁਤ ਤਿਰਵਾਸੋ,
ਬੇਬੇ ਨਾਨਕੀ ਕਹਿੰਦੀ ਹੈ ਜੇ ਬਾਬਾ ਸ੍ਰੀ ਚੰਦ ਜੇ ਸਾਡੇ ਘਰ ਰਵੇ ਤੇ ਤਾਂ ਵੀ ਮੇਰੇ ਮਨ ਨੂੰ ਬਹੁਤ ਤਰਵਾਸ ਰਹੇਗਾ।
ਨਿਤ ਦੇਵਤ ਮਾਸੀ ਸੁਧ ਰਹੀ
ਹੈ, ਇਹ ਗੱਲ ਆਖੀ ਵੀ ਮਾਸੀ ਜੀ ਕਿਤੇ ਭੁੱਲ ਨਾ ਜਾਇਓ, ਖਬਰਸਾਰ ਲੈਂਦੇ ਰਹੇ ਹੋ ਤੇ ਦਿੰਦੇ ਵੀ ਰਹੇ ਹੋ।
ਆਪ ਜਾਤ ਸੁਣਦੇ ਸੋ ਕਹੀਏ,
ਆਉਂਦਾ ਜਾਂਦਾ ਹੋਵੇ ਉਹਦੇ ਹੱਥ ਸੁਨੇਹਾ ਘੱਲਦੇ ਰਹੇ ਹੋ।
ਬਸਰ ਬਸਰ ਨਜੀ ਜਈਆ ਔਰ ਤਾਰਿਓ,
ਬਿਸਰ ਨਾ ਜਈਆ ਕਿਤੇ ਸਾਨੂੰ ਭੁੱਲ ਨਾ ਜਾਇਓ ਤੇ ਸਾਨੂੰ ਯਾਦ ਰੱਖਿਓ।
ਕਦੇ ਆਪ ਆਪਨ ਮਨ ਕਰੀਏ,
ਜਦੋਂ ਕਿਤੇ ਮੰਦੇ ਵਿੱਚ ਤੁਹਾਡੇ ਕੋਈ ਖਿਆਲ ਹੋਵੇ ਤੇ ਸਾਡੇ ਕੋਲ ਚੱਲ ਕੇ ਆਇਓ, ਸਾਨੂੰ ਮਿਲਣ ਵਾਸਤੇ ਜ਼ਰੂਰ ਆਇਓ।
ਅਮਰੇ ਔਗੁਣ ਮਨ ਨਾ ਵਿਚਾਰੀਏ,
ਪਰ ਸਾਡੇ ਵਿਚ ਜੇ ਕੋਈ ਗਲਤੀ ਹੋ ਗਈ ਹੈ ਸਾਡੇ ਔਗੁਣਾ ਨੂੰ ਨਾ ਚੇਤੇ ਕਰਨਾ।
ਬਾਚਲ ਰੋਸ ਸਰਬ ਸੋ ਹਰੀਏ,
ਨਾਲ ਮਾਸੀ ਜੀ ਜੋ ਕੁਝ ਪਿੱਛੇ ਹੋਇਆ ਬਚਨ ਬਲਾਸ ਹੋਏ ਨੇ ਵੱਧ ਘੱਟ ਬੋਲਿਆ ਜਾਂਦਾ ਉਹਦੇ ਲਈ ਖਿਮਾ ਕਰ ਦੇਣਾ।
ਤਿਆਰ ਚੱਲਣ ਕੋ ਜਬ ਹੀ
ਲੋ, ਜਦੋਂ ਬੇਬੇ ਜਦੋਂ ਮੂਲ ਚੰਦ ਤੇ ਚੰਦੋ ਰਾਣੀ ਤੇ ਮਾਤਾ ਸੁਲੱਖਣੀ ਜੀ ਜਾਣ ਵਾਸਤੇ ਤਿਆਰ ਹੋਏ,
ਸੁਲੱਖਣੀ ਹਿੱਤ ਕਰ ਤਬ ਹੀ
ਤੇ ਉਸ ਵੇਲੇ ਮਾਤਾ ਸੁਲੱਖਣੀ ਬੇਬੇ ਨਾਨਕੀ ਜੀ ਨੂੰ ਬੜੇ ਪਿਆਰ ਦੇ ਨਾਲ ਮਿਲੇ।
ਲੋਚਨ ਨੀਰ ਵਿਮੋਚਨ ਦੋ,
ਤੇ ਹੁਣ ਵਿਛੜਨ ਲੱਗੇ ਨੇ ਇਸ ਲਈ ਵੈਰਾਗ ਤੇ ਪ੍ਰੇਮ ਦੇ ਵਿਚ ਨੇਤਰਾਂ ਵਿਚੋਂ ਜਲ ਵਗ ਤੁਰਿਆ।
ਦੁਖੀਆ ਸੋ,
ਤੇ ਸੁਲੱਖਣੀ ਵੀ ਹੁਣ ਵਿਛੋੜੇ ਕਰਕੇ ਤੇ ਬੜਾ ਮਨ ਵਿਚ ਦੁਖੀ ਹੋ ਰਹੀ ਹੈ।
ਦੋਹਰਾ ਪ੍ਰੇਮ ਹਿਰਦੈ ਗਦ ਗਦ ਗਿਰਾ ਕਰਿਓ ਚਰਨ ਪਰ ਸੀਸ,
ਹੁਣ ਹਿਰਦੇ ਵਿਚ ਪ੍ਰੇਮ ਉਛਲਿਆ ਹੈ ਤੇ ਗਲ ਰੁਕ ਗਿਆ ਹੈ ਤੇ ਸੁਲੱਖਣੀ ਜੀ ਨੇ ਬੇਬੇ ਨਾਨਕੀ ਜੀ ਦੇ ਚਰਨਾਂ ਤੇ ਸਿਰ ਰੱਖ ਦਿੱਤਾ।
ਲਾਏ ਕਰੇ ਸੋ ਨਾਨਕੀ ਇੱਕ ਸੋ ਦੀਨ ਅਸੀਸ,
ਬੇਬੇ ਨਾਨਕੀ ਜੀ ਵੱਡੇ ਸਨ ਤੇ ਉਹਨਾਂ ਨੇ ਸੁਲੱਖਣੀ ਜੀ ਨੂੰ ਆਪਣੇ ਪੈਰਾਂ ਤੇ ਨਹੀਂ ਸਿਰ ਰੱਖਣ ਦਿੱਤਾ ਬਲਕਿ ਆਪਣੀ ਗਲਵਕੜੀ ਵਿਚ ਲੈ ਕੇ ਤੇ ਨਾਲ ਬੜੀ ਮਿੱਠੀ ਪਵਿੱਤਰ ਆਸੀਸ ਦਿੱਤੀ ਹੈ।
ਲਖਮੀ ਦਾਸ ਸੀਸ ਕਰ ਫੇਰਾ,
ਫਿਰ ਬੇਬੇ ਨਾਨਕੀ ਜੀ ਨੇ ਛੋਟੇ ਗੁਰੂ ਮਹਾਰਾਜ ਦੇ ਸਾਹਿਬਜ਼ਾਦੇ ਬਾਬਾ ਲਖਮੀ ਦਾਸ ਜੀ ਦੇ ਸਿਰ ਉਤੇ ਹੱਥ ਫੇਰਿਆ।
ਤਦਲਾਰ ਪ੍ਰੇਮ ਬਹੁ ਦੇਰਾ,
ਤੇ ਬਹੁਤ ਪ੍ਰੇਮ ਦੇ ਨਾਲ ਬਾਰ ਬਾਰ ਲੜਾਉਣਾ ਕੀਤਾ।
ਆਨਨ ਪੰਥ ਨਾ ਜਾਣਤ ਤਿੰਨ ਕੋ,
ਹੁਣ ਇਹ ਬਾਬਾ ਲਖਮੀ ਦਾਸ ਜੀ ਉਮਰ ਵਿਚ ਬਹੁਤ ਛੋਟੇ ਸਨ, 2-2.5 ਸਾਲ ਦੇ ਹੋਣਗੇ ਔਰ ਉਹ ਮੁਖੋਂ ਬੋਲ ਨਹੀਂ ਸਕਦੇ ਤੇ ਇਸ ਤਰ੍ਹਾਂ ਉਹ ਬਿਟਰ ਬਿਟਰ ਵੇਖ ਰਹੇ ਹਨ।
ਹੋਵਤ ਦੁੱਖ ਮਨ ਕੋ,
ਬੱਚੇ ਸਨ ਪਰ ਦੇਖ ਕੇ ਵਿਛੋੜਾ ਤੇ ਉਹਨਾਂ ਦੇ ਮਨ ਨੂੰ ਵੀ ਦੁੱਖ ਹੋ ਰਿਹਾ ਸੀ।
ਸ੍ਰੀ ਚੰਦ ਕੋ ਲੇ ਨਿਜ ਅੰਕਾ,
ਉਹ ਸ੍ਰੀ ਚੰਦ ਜੀ ਨੂੰ ਮਾਤਾ ਸੁਲੱਖਣੀ ਜੀ ਨੇ ਆਪਣੀ ਗੋਦ ਵਿਚ ਲਿਆ ਹੈ।
ਮੁਕਤ ਮਾਤਾ ਬਦਨ ਮਿਅੰਕਾ,
ਮਾਤਾ ਸੁਲੱਖਣੀ ਜਿਹੜਾ ਚੰਦਰਮਾ ਵਰਗਾ ਸੋਹਣਾ ਮੁਖ ਹੈ ਉਹਨੂੰ ਸੁੰਘਦੀ ਹੈ ਚੁੰਮਦੀ ਹੈ।
ਤਾਜਨਾ ਸਕਾਏ,
ਜਿਵੇਂ ਗਾਂ ਬੱਛੇ ਨਾਲ ਸਨੇਹ ਕਰਦੀ ਉਹਨੂੰ ਛੱਡ ਨਹੀਂ ਸਕਦੀ।
ਕਿਉਂ ਲਗਾਏ ਗਰ ਸੂਰਤ ਨਾਏ,
ਇਸੇ ਤਰ੍ਹਾਂ ਮਾਤਾ ਸੁਲੱਖਣੀ ਆਪਣੇ ਵੱਡੇ ਸਪੁੱਤਰ ਸ੍ਰੀ ਚੰਦ ਜੀ ਨੂੰ ਗਲ ਦੇ ਨਾਲ ਲਾ ਲਿਆ ਹੈ ਤੇ ਛੱਡਦੀ ਨਹੀਂ ਹੈ।
ਅਸ਼ਰ ਸੋਂ ਬਦਨ ਪਿਗੋਏ,
ਅਖੀਰ ਤੇ ਰੋ ਰੋ ਕੇ ਇੰਨੇ ਹੰਝੂ ਵਗੇ ਨੇ ਤੇ ਮੂੰਹ ਭਿਉ ਦਿੱਤਾ।
ਦੁੱਧ ਸ਼ਮੂਹ ਵਿਖੇ ਮਨ ਭੋਏ,
ਵਿਛੋੜੇ ਦੇ ਸਮੇਂ ਕਵੀ ਜੀ ਲਿਖਦੇ ਨੇ ਵੀ ਦੋਵਾਂ ਪਾਸਿਆਂ ਤੋਂ ਮੂੰਹ ਦੇ ਵਿਚ ਇਹਨਾਂ ਦੇ ਮਨ ਭੋਏ ਦਾ ਅਰਥ ਮਿਲ ਗਏ ਨੇ, ਭਿੱਜ ਗਏ ਹਨ।
ਸ੍ਰੀ ਜੈ ਰਾਮ ਨਾਨਕੀ ਦੋ,
ਉਧਰ ਬੇਬੇ ਨਾਨਕੀ ਤੇ ਸ੍ਰੀ ਜੈ ਰਾਮ ਜੀ।
ਲੋਚਨ ਤੇ ਜਲ ਮੋਜਤ ਸੋ,
ਜਦੋਂ ਹੁਣ ਇਹ ਜਾ ਰਹੇ ਨੇ ਤੇ ਇਹ ਵੀ ਨੇਤਰਾਂ ਵਿਚੋਂ ਜਲ ਛੱਡ ਰਹੇ ਨੇ, ਭਾਵ ਦੋਵੇਂ ਪਾਸਿਆਂ ਤੋਂ ਵੈਰਾਗ ਟੁੱਟ ਗਿਆ ਹੈ।
ਕਰਤ ਸਭ ਦਾਸੇ ਦਾਸਾ,
ਜਿੰਨੇ ਵੀ ਬੇਬੇ ਨਾਨਕੀ ਜੀ ਦੇ ਘਰ ਦਾਸ ਦਾਸੀਆਂ ਸਨ, ਨੌਕਰ ਚਾਕਰ ਸਨ, ਉਹ ਵੀ ਸਾਰੇ ਰੋ ਰਹੇ ਹਨ।
ਜਿਹੜਾ ਜਨਤ ਮਨ ਪਾ ਦੁੱਖ ਰਾਸਾ,
ਕਿਉਂਕਿ ਇਸ ਵਿਛੋੜੇ ਕਰਕੇ ਵੀ ਸਾਰਿਆਂ ਨੂੰ ਇਹ ਮਨ ਦੇ ਵਿਚ ਭਾਰੀ ਦੁੱਖ ਪ੍ਰਾਪਤ ਹੋਇਆ ਹੈ।
ਮੂਲ ਚੰਦ ਪੁਨ ਚੰਦੋ ਰਾਣੀ,
ਫਿਰ ਮੂਲ ਚੰਦ ਤੇ ਚੰਦੋ ਰਾਣੀ ਇਹ ਗੱਲ ਕਹਿਣ ਲੱਗੇ ਹਨ।
ਰੁਦਨ ਕਰਤ ਬਿਲਕੁਲ ਵੀ ਬਾਣੀ,
ਜਦੋਂ ਕੁਛ ਕਹਿਣ ਲੱਗੇ ਨੇ ਤੇ ਉਸੇ ਵੇਲੇ ਇਹਨਾਂ ਦਾ ਮਨ ਵੀ ਭਰਿਆ ਆ ਤੇ ਬੋਲਿਆ ਨਾ ਗਿਆ।
ਨਗਰ ਨਾਰ ਮਿਲਣੇ ਜੋ ਆਈ,
ਗੱਲ ਕੀ ਜਦੋਂ ਸ਼ਹਿਰ ਸੁਲਤਾਨਪੁਰ ਦੀਆਂ ਹੋਰ ਬੀਬੀਆਂ ਮਾਈਆਂ ਮਿਲਣ ਵਾਸਤੇ ਆਈਆਂ ਨੇ ਮਾਤਾ ਸੁਲੱਖਣੀ ਜੀ ਨੂੰ, ਤੇ ਉਹ ਵੀ ਜਿੰਨੀਆਂ ਮਾਈਆਂ ਬੀਬੀਆਂ ਆਈਆਂ ਸਨ ਨਗਰ ਦੀਆਂ,
ਸਭ ਲੋਚਨ ਜਲ ਤਾਲ ਬਹਾਏ,
ਥੋੜੇ ਦੇ ਸਮੇਂ ਉਹਨਾਂ ਦੇ ਮਨ ਦੇ ਵਿਚ ਵੀ ਵੈਰਾਗ ਪੈਦਾ ਹੋਇਆ, ਉਹ ਵੀ ਰੋਣ ਲੱਗ ਪਈਆਂ।
ਬਾਰ ਬਾਰ ਮਿਲ ਕਰ ਬਹੁ ਭਾਂਤੇ,
ਬਾਰ ਬਾਰ ਆਪਸ ਵਿਚ ਮਿਲ ਕੇ ਬਹੁਤ ਤਰ੍ਹਾਂ ਦੇ ਨਾਲ ਆਪਸ ਵਿਚ ਬਚਨ ਬਲਾਸ ਕੀਤੇ।
ਬਹੁਰ ਬਹੁਰ ਭਰ ਆਵਤ ਛਾਤੇ,
ਬਾਰ ਬਾਰ ਜਦੋਂ ਮਿਲਦੇ ਨੇ ਫੇਰ ਵਿਛੜਨ ਦੀ ਗੱਲ ਕੀਤੀ ਆਉਂਦੀ ਹੈ ਤੇ ਛਾਤੀ ਭਰੇ ਆਉਂਦੀ ਹੈ।
ਫਿਰ ਬਹੁਤ ਚੜੂ ਪੰਥ ਵੜ ਜਾਣਾ,
ਤੇ ਫੇਰ ਮੂਲ ਚੰਦ ਨੇ ਸੋਚਿਆ ਵੀ ਦਿਨ ਬਹੁਤਾ ਚੜ ਗਿਆ ਹੈ ਤੇ ਰਸਤਾ ਬਹੁਤ ਲੰਬਾ ਹੈ।
ਮੂਲੇ ਵਚਨ ਬਖਾਨਾ,
ਮੂਲੇ ਨੇ ਫਿਰ ਆਖਿਆ ਭਾਈ ਹੁਣ ਚੱਲੋ ਲਿਓ ਹੁਣ ਬਹੁਤਾ ਟਾਈਮ ਨਾ ਲਾਓ ਲੇਟ ਹੋ ਜਾਵਾਂਗੇ ਆਪਾਂ ਦੂਰ ਜਾਣਾ ਹੈ
ਲਖਮੀ ਦਾਸ ਲੇ ਕਰ ਮਾਤਾ
ਮਾਤਾ ਸੁਲੱਖਣੀ ਜੀ ਨੇ ਤੇ ਗੁਰੂ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਲਖਮੀ ਦਾਸ ਜੀ ਨੂੰ ਆਪਣੇ ਨਾਲ ਲੈ
ਲਿਆ ਸੰਗ ਨਿਜ ਤਾਤਾ
ਆਪਣੇ ਪਿਤਾ ਬਾਬਾ ਮੂਲ ਚੰਦ ਜੀ ਨਾਲ ਚੱਲ ਪਈ ਹੈ
ਸ੍ਰੀ ਚੰਦ ਜੀ ਪੁਰ ਸੁਲਤਾਨਾ
ਜਿਹੜੇ ਗੁਰੂ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਸਨ ਬਾਬਾ ਸ੍ਰੀ ਚੰਦ ਜੀ
ਰਹੇ ਨਾਨਕੀ ਟਹਿਗ ਸੁਖਦਾਨਾ
ਉਹ ਸੁਲਤਾਨਪੁਰ ਦੇ ਅੰਦਰ ਹੀ ਬੇਬੇ ਨਾਨਕੀ ਜੀ ਦੇ ਪਾਸ ਰਹੇ ਨੇ ਕਿਉਂਕਿ ਗੁਰੂ ਮਹਾਰਾਜ ਇਹਨਾਂ ਦੀ ਗੋਦ ਵਿੱਚ ਹੀ ਇਹਨਾਂ ਨੂੰ ਪਾ ਗਏ ਸਨ
ਲੇਕਰ ਮੂਲਾ ਤਨੀਆਂ ਸੰਗਾ
ਲਾਉਣ ਤਾਈ ਮੂਲਾ ਆਪਣੀ ਧੀ ਸੁਲੱਖਣੀ ਨੂੰ ਨਾਲ ਲੈ ਕੇ ਚੱਲ ਪਿਆ
ਨਗਰ ਨੇ ਜੋ ਜੇ ਮਨ ਭੰਗਾ
ਇਹਦਾ ਮਨ ਬੜਾ ਹੀ ਉਦਾਸ ਹੋਇਆ ਹੋਇਆ ਹੈ ਤੇ ਆਪਣੇ ਨਗਰ ਬਟਾਲੇ ਵਿੱਚ ਲੈ ਗਿਆ ਹੈ
ਤਬ ਤੈ ਰਹੀ ਸੁਲੱਖਣੀ ਤਹਿਬਾ
ਲੋ ਉਸ ਸਮੇਂ ਤੋਂ ਲੈ ਕੇ ਗੁਰੂ ਕੇ ਮਹਿਲ ਮਾਤਾ ਸੁਲੱਖਣੀ ਜੀ ਆਪਣੇ ਪੇਕੇ ਘਰ ਹੀ ਆਪਣੇ ਮਾਤਾ ਪਿਤਾ ਕੋਲ ਰਹੇ
ਜਨਨ ਜਨਕ ਕੇ ਸਦਨੇ ਜਹ ਭਾਵ
ਮਾਤਾ ਪਿਤਾ ਦਾ ਘਰ ਸੀ ਭਾਵ ਆਪਣੇ ਪੇਕੇ ਘਰ ਹੀ ਰਹੇ ਹਨ
ਵਰਤ ਦੋਹਤੇ ਕੀ ਪ੍ਰਤ ਪਾਲਾ
ਹੁਣੇ ਨਾਨਾ ਤੇ ਨਾਨੀ ਆਪਣੇ ਦੋਹਤੇ ਦੀ ਪਾਲਣਾ ਪੋਸ਼ਣਾ ਕਰ ਰਹੇ ਹਨ
ਲਾਲਸ ਮੂਲਾ ਆਨੰਦ ਵਿਸਾਲਾ
ਭਾਈ ਮੂਲਾ ਬਹੁਤ ਲਾਡ ਲਡਾਉਂਦਾ ਤੇ ਬਹੁਤ ਆਨੰਦ ਪ੍ਰਾਪਤ ਕਰ ਰਿਹਾ ਹੈ
ਕਲ ਕਾਲ ਕੋ ਧਰ ਪਰ ਬਾਪ ਤਰ ਜਾਹੇ
ਲੋ ਹੁਣ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਵੇਖਦੇ ਨੇ ਵੀ ਕਲਯੁਗ ਦੇ ਸਮੇਂ ਦੀ ਜਿਹੜੀ ਕੁਚਾਲ ਹੈ ਖੋਟੀ ਰੀਤੀ ਹੈ ਖੋਟਾ ਤੋਰਾ ਹੈ ਵੀ ਇਹ ਬਹੁਤ ਗਲਤ ਪਾਸੇ ਨੂੰ ਲੋਕ ਤੁਰੇ ਜਾ ਰਹੇ ਹਨ ਤੇ ਇਹਨੂੰ ਰੋਕਣ ਵਾਸਤੇ ਹੀ ਧਰਤੀ ਉੱਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਵਨ ਇਹ ਗੁਰੂ ਅਵਤਾਰ ਧਾਰਨ ਕੀਤਾ ਹੈ
ਪੂਰਨ ਹੋਇਓ ਚਾਹੇ ਅਬ ਨਮਸਕਾਰ ਮਮਤਾ ਹੈ
ਕਵੀ ਜੀ ਕਹਿੰਦੇ ਨੇ ਕਿ ਮੇਰੀ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਗੋਬਿੰਦ ਰੂਪ ਉਹਨਾਂ ਦੇ ਚਰਨਾਂ ਤੇ ਨਮਸਕਾਰ ਹੈ ਤੇ ਨਾਲ ਹੀ ਮੈਂ ਇਸ ਆਪਣੇ ਧਿਆਨ ਨੂੰ ਇੱਥੇ ਸੰਪੂਰਨ ਕਰਦਾ ਹਾਂ
ਸ੍ਰੀ ਗੁਰ ਪਾਗ ਹੈ ਕੀਲਕਾ ਮਨ ਦਾਨੇ ਜਗ ਕੀਨ
ਲੋ ਕਵੀ ਜੀ ਅੱਗੇ ਮੰਗਲਾ ਚਰਨ ਕਰਦੇ ਨੇ ਵੀ ਗੁਰੂ ਮਹਾਰਾਜ ਦੇ ਪਵਿੱਤਰ ਚਰਨ ਉਹ ਤੇ ਕਿੱਲੀ ਵਾਂਗ ਨੇ ਮਨ ਦਾਨੋ ਟਕੀਨ ਤੇ ਜਿਹੜਾ ਮੇਰਾ ਮਨ ਹੈ ਉਹ ਜਿਵੇਂ ਕੋਈ ਦਾਣਾ ਹੋਵੇ ਕਣਕ ਦਾ ਮੱਕੀ ਦਾ ਦਾਣਾ ਹੋਵੇ ਉਹਦੇ ਵਾਂਗੂ ਮੈਂ ਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਇਸ ਨੂੰ ਜੋੜ ਦਿੱਤਾ ਹੈ
ਆਦਿਕ ਪਟ ਪਿਰਤ ਨੇ ਰੱਖੇ ਲੱਖ ਦੀਨ
ਕਿਉਂਕਿ ਜਿਵੇਂ ਚੱਕੀ ਦੇ ਦੋ ਪੁੜ ਹੁੰਦੇ ਨੇ ਤੇ ਜਿਹੜਾ ਦੋ ਪੁੜਾਂ ਦੇ ਵਿੱਚ ਦਾਣਾ ਆ ਜਾਂਦਾ ਉਹ ਪਿਸ ਜਾਂਦਾ ਤੇ ਜਿਹੜਾ ਕਿੱਲੀ ਦੇ ਨਾਲ ਲੱਗਿਆ ਰਹਿੰਦਾ ਉਹ ਬਚ ਜਾਂਦਾ ਕਵੀ ਜੀ ਲਿਖਦੇ ਨੇ ਜਿਹੜੇ ਮੂੰਹ ਆਦਿਕ ਵਿਕਾਰ ਨੇ ਇਹ ਮਾਨੋ ਦੋ ਚੱਕੀ ਦੇ ਪੁੜ ਨੇ ਤੇ ਜਿਹੜਾ ਇਹਨਾਂ ਦੇ ਵਿੱਚ ਆ ਗਿਆ ਉਹ ਤੇ ਉਹ ਪਿਸ ਜਾਵੇਗਾ ਤੇ ਪਰ ਜਿਹੜਾ ਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਜੁੜਿਆ ਰਹੇਗਾ ਉਹ ਬਚ ਸਕਦਾ ਹੈ ਇਸੇ ਲਈ ਕਵੀ ਜੀ ਕਹਿੰਦੇ ਨੇ ਗੁਰੂ ਮਹਾਰਾਜ ਦੇ ਪਵਿੱਤਰ ਚਰਨ ਉਹ ਚੱਕੀ ਦੀ ਕਿੱਲੀ ਵਾਂਗ ਨੇ ਤੇ ਮੈਂ ਆਪਣੇ ਮਨ ਰੂਪੀ ਦਾਣੇ ਨੂੰ ਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਜੋੜ ਦਿੱਤਾ ਹੈ ਤਾਂ ਕਿ ਮੋਹ ਆਦਿਕ ਵਿਕਾਰ ਮੇਰੇ ਮਨ ਤੇ ਕੋਈ ਅਸਰ ਨਾ ਪਾ ਸਕਣ
ਬਾਲਾ ਸੰਦਰ ਵਾਚ ਚੌਪਈ ਬਾਲਾ ਕਹਿ ਸੁਣੋ ਸ੍ਰੀ ਅੰਗਦ
ਭਾਈ ਬਾਲਾ ਜੀ ਫਿਰ ਆਖਦੇ ਨੇ ਐ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਪ੍ਰਸੰਗ ਸੁਣੋ
ਗੁਰੂ ਕਥਾ ਦੈ ਸੁਖ ਸੰਪਦ
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਥਾ ਸਮੂਹ ਸੁਖ ਤੇ ਸੰਪਤੀ ਨੂੰ ਦੇਣ ਵਾਲੀ ਹੈ
ਸਵਾਸਰ ਰਾਜਿਆਂ ਉਦਿਆਨਾ
ਗੁਰੂ ਮਹਾਰਾਜ ਹੁਣ ਦਿਨ ਰਾਤ ਜੰਗਲ ਦੇ ਵਿੱਚ ਉਜਾੜ ਦੇ ਵਿੱਚ ਹੀ ਬੈਠੇ ਰਹਿੰਦੇ ਹਨ
ਦਰਸ਼ਨ ਦੁੱਖ ਦਾਰਿਦ ਹਨ
ਜਿਸ ਸਤਿਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਸਾਰਾ ਦੁੱਖ ਦਲਿੱਦਰ ਨਾਸ਼ ਹੋ ਜਾਂਦਾ ਹੈ
ਭਗਤ ਜਗਤ ਮੈਂ ਮਾਗ ਪ੍ਰਗਟਾਵਨ
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਭਗਤੀ ਨੂੰ ਜਗਤ ਵਿੱਚ ਪ੍ਰਗਟਾਉਣ ਦੇ ਵਾਸਤੇ ਸੋਚ ਰਹੇ ਹਨ
ਮਤ ਕੁਪੰਥ ਕੁਦੰਬ ਮਿਟਾਵਨ
ਛੋਟੀ ਮਤ ਖੋਟੇ ਪੰਥ ਤੇ ਕੁਦੰਬ ਜਿਹੜੇ ਖੋਟੇ ਪਖੰਡ ਨੇ ਉਹਨਾਂ ਨੂੰ ਮਿਟਾਉਣ ਦੇ ਬਾਰੇ ਸੋਚ ਰਹੇ ਹਨ
ਕੀਰਤ ਨਾਮ ਪ੍ਰਤਾਪ ਵਧਾਵਨ
ਨਾਲ ਹੀ ਵਾਹਿਗੁਰੂ ਦੇ ਨਾਮ ਦੀ ਕੀਰਤੀ ਮਹਿਮਾ ਤੇ ਪ੍ਰਤਾਪ ਵਧਾਉਣ ਦੇ ਵਾਸਤੇ
ਮਾਰਗ ਮਾਨਵ ਕੋ ਪਾਵਨ
ਮੁੱਲੇ ਪੜ ਕੇ ਲੋਕਾਂ ਨੂੰ ਸ੍ਰੇਸ਼ਟ ਰਸਤੇ ਤੇ ਚੰਗੇ ਰਸਤੇ ਤੇ ਤੋਰਨ ਵਾਸਤੇ ਸੋਚ ਰਹੇ ਹਨ
ਇਹ ਵਿਦ ਕੀ ਇੱਛਾ ਔਰ ਧਾਰੇ
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਇਹ ਸੇਵਾ ਸਿਮਰਨ ਦੀ ਘਾਲਣਾ ਘਾਲ ਰਹੇ ਨੇ ਇਹਦਾ ਇਹੀ ਕਾਰਨ ਹੈ ਗੁਰੂ ਮਹਾਰਾਜ ਹੁਣ ਦੁੰਜਗ ਜਲੰਧੇ ਨੂੰ ਠਾਰਨ ਦੀ ਤਿਆਰੀ ਕਰ ਰਹੇ ਹਨ। ਇਹ ਇੱਛਾ ਗੁਰੂ ਮਹਾਰਾਜ ਨੇ ਮਨ ਵਿਚ ਧਾਰਨ ਕੀਤੀ ਹੈ।
ਜਪੈ ਨਾਮ ਜੇ ਸੰਤ ਮੁਰਾਰੇ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਰ ਦਾ ਸਰੂਪ ਨੇ, ਜਿਨ੍ਹਾਂ ਦਾ ਨਾਮ ਬੜੇ ਬੜੇ ਸੰਤ ਮਹਾਂਪੁਰਖ ਬ੍ਰਹਮ ਗਿਆਨੀ ਵੀ ਜਪਦੇ ਹਨ।
ਮਾਨਨ ਮਨ ਕੋ ਹਾਨਨ ਮਾਨਾ।
ਲੋ ਜਿਹੜੇ ਬੜੇ ਭਾਰੀ ਹੰਕਾਰੀ ਲੋਕ ਸਨ, ਇਹ ਹੰਕਾਰੀਆਂ ਦੇ ਹੰਕਾਰ ਨੂੰ ਤੋੜਨ ਵਾਸਤੇ ਗੁਰੂ ਮਹਾਰਾਜ ਹੁਣ ਸੋਚ ਰਹੇ ਹਨ।
ਦੀਨਨ ਕੋ ਤਾਰਨ ਭਗਵਾਨਾ।
ਜਿਹੜੇ ਵਿਚਾਰੇ ਦੀਨ ਗਰੀਬ ਨੇ, ਆਜਿਜ਼ ਬੰਦੇ ਨੇ, ਲਤਾੜੇ ਹੋਏ ਨੇ, ਉਹਨਾਂ ਨੂੰ ਤਾਰਨ ਵਾਸਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੋਚ ਰਹੇ ਹਨ।
ਦੋਹਰਾ ਜਸ ਕੀ ਕਰਨਾ ਤੇ ਮੁਚੈ ਕਲਕੈ ਕਲਖ ਕਲੇਸ਼।
ਲੋਕ ਕਵੀ ਜੀ ਲਿਖਦੇ ਨੇ, ਜਿਸ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜੇ ਕਲਯੁਗ ਦੇ ਸਮੂਹ ਕਲੇਸ਼ ਨੇ, ਲੜਾਈ ਝਗੜੇ ਉਪਾਧੀਆਂ ਨੇ, ਸਾਰੇ ਖਤਮ ਹੋ ਜਾਂਦੇ ਹਨ।
ਅਸ਼ਕ ਕਾਲ ਬੀਤਤ ਭਾਯੋ ਤਰੇ ਦੇ ਆਸ ਬੇਸ।
ਗੁਰੂ ਮਹਾਰਾਜ ਨੂੰ ਕਿੰਨਾ ਸਮਾਂ ਬਤੀਤ ਹੋਇਆ ਹੈ, ਇਸ ਤਰ੍ਹਾਂ ਫਕੀਰਾਂ ਵਾਲਾ ਵੇਸ਼ ਧਾਰਨ ਕਰਕੇ ਇਕਾਂਤ ਸਥਾਨ ਦੇ ਉੱਤੇ ਤੁਰਤ ਸ਼ਬਦ ਦਾ ਅਭਿਆਸ ਕਰਦਿਆਂ ਹੋਇਆ, ਸਿਮਰਨ ਭਗਤੀ ਦੀ ਘਾਲਣਾ ਘਾਲਦਿਆਂ ਹੋਇਆ ਕਾਫੀ ਸਮਾਂ ਬਤੀਤ ਹੋਇਆ।
ਸਭੈ ਬਿਲੋਕੀ ਬੈਦ ਨਰ ਕਾਹੇ।
ਲੋ ਜਿਵੇਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮੋਦੀ ਖਾਨਾ ਛੱਡਿਆ, ਤੇ ਜਿਵੇਂ ਬਈ ਨਦੀ ਵਿਚ ਜਾ ਕੇ ਚੁੱਪੀ ਮਾਰੀ ਮੋਦੀ ਖਾਨਾ ਲੁਟਾਇਆ, ਜੰਗਲ ਵਿਚ ਜਾ ਕੇ ਬੈਠ ਗਏ, ਉਹ ਸਾਰੀ ਖਬਰ ਗੁਰੂ ਮਹਾਰਾਜ ਦੀ ਕਿਸੇ ਨੇ ਵੇਖੀ ਸੀ।
ਬਣੀ ਖਬਰ ਤਲਵੰਡੀ ਤਾਹੀ।
ਇਹ ਹੁਣ ਖਬਰ ਗੁਰੂ ਮਹਾਰਾਜ ਦੇ ਮਾਤਾ ਪਿਤਾ ਬਾਬਾ ਕਾਲੂ ਤੇ ਮਾਤਾ ਤ੍ਰਿਪਤਾ ਜੀ ਕੋਲ ਤਲਵੰਡੀ ਵੀ ਪਹੁੰਚ ਗਈ ਹੈ।
ਪਰਿਵਾਰ ਹੈ ਪਰ ਖਬਾਰੂ
ਤੇ ਸੁਣ ਕੇ ਪਰਿਵਾਰ ਦੇ ਮਨ ਦੇ ਵਿਚ ਖਬਾਰੂ ਦਾ ਅਰਥ ਵੀ ਕਸ਼ੋ ਪੈਦਾ ਹੋ ਗਿਆ, ਘਬਰਾਹਟ ਤੇ ਬੇਚੈਨੀ ਪੈਦਾ ਹੋ ਗਈ।
ਜਾਨ ਬਾਨ ਬਣ ਜਾਏ ਹਨੋ ਨਿਹਾਰੂ।
ਕਵੀ ਜੀ ਲਿਖਦੇ ਨੇ, ਮਾਨੋ ਇਹ ਇਕ ਸੋਹਣਾ ਕਮਲ ਫੁੱਲਾਂ ਦਾ ਬਾਗ ਸੀ, ਇਹ ਮਾਨੋ ਬਰਫ ਨੇ ਕੋਰੇ ਨੇ ਇਸ ਨੂੰ ਮਾਰ ਦਿੱਤਾ ਹੈ।
ਕਾਲੂ ਬੋਲ ਲਿਓ ਮਰਦਾਨਾ।
ਬਾਬਾ ਕਾਲੂ ਜੀ ਪਿਤਾ ਜੀ ਦਾ ਨਾਮ ਸੀ, ਉਹ ਮਨ ਦੇ ਵਿਚ ਘਬਰਾ ਗਏ ਨੇ ਤੇ ਉਹਨਾਂ ਨੇ ਭਾਈ ਮਰਦਾਨੇ ਨੂੰ, ਭਾਈ ਮਰਦਾਨਾ ਬੇਦੀ ਕੁਲ ਦਾ ਡੂਮ ਸੀ, ਉਹਨੂੰ ਆਪਣੇ ਪਾਸ ਬੁਲਾਇਆ।
ਅਦਕ ਸ਼ੋਕ ਤੋਂ ਬਚਨ ਬਖਾਨਾ।
ਤੇ ਬਹੁਤ ਸ਼ੋਕ ਦੇ ਨਾਲ, ਬੜੇ ਗਮ ਦੇ ਨਾਲ, ਇਹਨੇ ਬੜੀ ਉਦਾਸੀ ਦੇ ਨਾਲ ਭਾਈ ਮਰਦਾਨੇ ਨੂੰ ਸੱਦ ਕੇ ਬਚਨ ਆਖਿਆ।
ਜਾਓ ਅਵੇ ਤੂੰ ਪੁਰ ਸੁਲਤਾਨਾ।
ਕਹਿਣ ਲੱਗਾ ਭਾਈ ਮਰਦਾਨੇ ਆ, ਗੱਲ ਸੁਣ, ਤੈਨੂੰ ਹੁਣ ਸੁਲਤਾਨਪੁਰ ਜਾਣਾ ਪਵੇਗਾ।
ਵਿਲੰਬ ਨਿਜ ਕਰੋ ਪਿਆਨਾ।
ਤੂੰ ਹੁਣ ਇਹਦੇ ਵਿਚ ਕੋਈ ਦੇਰ ਨੀ ਕਰਨੀ, ਢਿੱਲ ਮੱਠ ਨੀ ਕਰਨੀ, ਹੁਣੇ ਤੇ ਛੇਤੀ ਤੈਨੂੰ ਜਾਣਾ ਪਏਗਾ।
ਬਾਹੂ ਟੈਕ ਤੇ ਸੁਣੀ ਕੁਚਾਲੇ।
ਮਰਦਾਨਾ ਕਹਿੰਦਾ ਕਿਉਂ? ਅੱਗੋਂ ਬਾਬਾ ਕਾਲੂ ਜੀ ਕਹਿਣ ਲੱਗਾ, ਮੈਂ ਕਿਸੇ ਕੋਲੋਂ ਇਹ ਬਹੁਤ ਮਾੜੀ ਖਬਰ ਸੁਣੀ ਹੈ।
ਨਾਨਕ ਕੀਨੇ ਭੇਖ ਘੁਟਾਲੇ।
ਗੁਰੂ ਨਾਨਕ ਸਾਹਿਬ ਮੇਰੇ ਸਪੁੱਤਰ ਨੇ ਵੀ ਫਕੀਰਾਂ ਵਾਲਾ ਵੇਸ਼ ਧਾਰਨ ਕਰ ਲਿਆ ਤੇ ਆਪਣਾ ਪਰਿਵਾਰ ਤੇ ਘਰ ਬਾਰ ਛੱਡ ਦਿੱਤਾ ਹੈ।
ਦੀਨੋ ਸਭ ਮੋਦੀ ਖਾਨਾ।
ਜਿਹੜਾ ਮੋਦੀ ਖਾਨਾ ਚਲਾ ਰਹੇ ਸੀ, ਮੋਦੀ ਖਾਨਾ ਵੀ ਸਾਰਾ ਉਹਨਾਂ ਨੇ ਛੱਡ ਦਿੱਤਾ।
ਫਕੀਰ ਸ਼ੋਰ ਕੋਲ ਕਾਨਾ।
ਤੇ ਆਪਣੀ ਕੁਲ ਦੀ ਕਾਨ ਕਨੌੜ ਛੱਡ ਕੇ ਉਹ ਤੇ ਹੁਣ ਫਕੀਰ ਬਣ ਗਿਆ ਹੈ, ਸਾਧ ਬਣ ਗਿਆ ਹੈ।
ਤੋਰਾ ਮਰਦਾਨੇ ਤਦਕਾਲ ਸੁਣੋ ਕੀਨ ਪਿਆਨੋ ਮਾਨ।
ਭਾਈ ਮਰਦਾਨੇ ਨੇ ਬਾਬਾ ਕਾਲੂ ਜੀ ਦੀ ਇਹ ਗੱਲ ਸੁਣ ਕੇ ਉਸੇ ਵੇਲੇ ਜਾਣ ਲਈ ਤਿਆਰ ਹੋ ਗਿਆ।
ਨਾਨਕ ਜਨਨੀ ਜਾਨਕ ਮਾਨ ਗੁਣ ਅਨਕ ਅਨੁਮਾਨ।
ਉਧਰ ਗੁਰੂ ਮਹਾਰਾਜ ਦੇ ਪਿਤਾ ਬਾਬਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਕਈ ਤਰ੍ਹਾਂ ਦੇ ਮਨ ਦੇ ਵਿਚ ਉਹ ਅਨੁਮਾਨ ਲਾ ਰਹੇ ਨੇ, ਪਤਾ ਨੀ ਕੀ ਕਾਰਨ ਹੋਣਾ ਹੈ, ਕਿਉਂ ਗੁਰੂ ਮਹਾਰਾਜ ਨੇ ਐਸਾ ਕੀਤਾ ਹੈ।
ਟੋਟਾ ਵਯੋ ਦਰਬ ਕੋ ਤਾਸੋ।
ਮਾਤਾ ਪਿਤਾ ਸੋਚ ਰਹੇ ਨੇ ਆਮ ਸੰਸਾਰੀ ਲੋਕਾਂ ਵਾਂਗ ਹੀ, ਕਵੀ ਜੀ ਲਿਖਦੇ ਨੇ ਤੇ ਗੁਰੂ ਮਹਾਰਾਜ ਨੂੰ ਧੰਨ ਦੇ ਵਿਚ ਹੋ ਸਕਦਾ ਵੀ ਵਪਾਰ ਦੇ ਵਿਚ ਬਿਜਨਸ ਦੇ ਵਿਚ ਘਾਟਾ ਪੈ ਗਿਆ ਹੋਵੇ।
ਉਦਾਸ
ਜਾਂ ਫਿਰ ਉਹਨਾਂ ਦਾ ਮਨ ਹੀ ਕਿਸੇ ਗੱਲੋਂ ਦੁਨੀਆਂ ਵੱਲੋਂ ਉਪਰਾਮ ਹੋ ਗਿਆ ਹੋਵੇ।
ਉਦਾਰ ਬਹੁਤ ਦਰਬ ਲੁਟਾਇਓ।
ਸੁਣਿਆ ਗੁਰੂ ਮਹਾਰਾਜ ਦਿਲ ਦੇ ਬੜੇ ਸਖੀ ਸਨ, ਬੜੇ ਉਦਾਰ ਸਨ, ਖੁੱਲ ਗਿਲੇ ਸੁਭਾਅ ਦੇ ਮਾਲਕ ਸਨ, ਤੇ ਉਹਨਾਂ ਨੇ ਗਰੀਬ ਗੁਰਬਿਆਂ ਨੂੰ ਬਹੁਤ ਸਾਰਾ ਧਨ ਲੁਟਾ ਦਿੱਤਾ ਹੈ।
ਜਾਣਤ ਕਾਸ਼ ਤੋਟਾ ਆਇਓ,
ਮੈਨੂੰ ਇਹੀ ਗੱਲ ਮਾਲੂਮ ਹੁੰਦੀ ਆ ਵੀ ਗੁਰੂ ਮਹਾਰਾਜ ਨੂੰ ਤੋਟਾ ਆ ਗਿਆ, ਕੋਈ ਘਾਟਾ ਪੈ ਗਿਆ ਹੈ।
ਔਰ ਬਾਰ ਮੈਂ ਸਿਖਵੇਂ ਦੇਨੇ
ਬਾਬਾ ਕਾਲੂ ਹੁਣ ਸੰਸਾਰਕ ਦ੍ਰਿਸ਼ਟੀਕੋਣ ਤੋਂ ਪਿਤਾ ਸੀ, ਕਹਿੰਦਾ ਮੈਂ ਤੇ ਬੜੀ ਉਹਨਾਂ ਨੂੰ ਸੁੰਦਰ ਸਿੱਖਿਆ ਵੀ ਕਈ ਵਾਰ ਦਿੱਤੀ।
ਕਰਨਾ ਕੋਈ ਏਕ ਨਾ ਚੀਨੀ,
ਵੀ ਤੁਸੀਂ ਤੁਹਾਨੂੰ ਐਵੇਂ ਬਰਬਾਦ ਨਾ ਕਰੋ, ਮਾਇਆ ਇਕੱਠੀ ਕਰੋ, ਤੁਹਾਡੇ ਕੰਮ ਆਵੇਗੀ। ਪਰ ਉਹਨਾਂ ਨੇ ਮੇਰੀ ਇੱਕ ਵੀ ਗੱਲ ਨੂੰ ਚੰਗੀ ਤਰ੍ਹਾਂ ਪਛਾਣਿਆ ਨਹੀਂ ਹੈ, ਉਸ ਦੀ ਕਦਰ ਨਾ ਕੀਤੀ।
ਰਹਿਤ ਡਰ ਤੋਂ ਜਿਹੜੇ ਦਿਨ ਰਾਤ,
ਕਾਲੂ ਕਹਿੰਦਾ ਜਿਹੜੀ ਗੱਲ ਤੋਂ ਦਿਨ ਰਾਤ ਮੈਨੂੰ ਡਰ ਲੱਗਦਾ ਸੀ,
ਬਣੀ ਬਾਤ ਸੋ ਦੁੱਖ ਦਾਤੇ,
ਬਸ ਉਹੀ ਗੱਲ ਬਣ ਗਈ ਜਿਹੜੀ ਬੜੀ ਦੁੱਖ ਦੇਣ ਵਾਲੀ ਮੈਨੂੰ ਜਾਪਦੀ ਹੈ।
ਹੋਰ ਬਸੂਰੇ ਔਰ ਸਿਰ ਧੁਣ।
ਬਾਬਾ ਕਾਲੂ ਹੁਣ ਪਿਤਾ ਸੀ, ਉਹ ਆਪਣੇ ਮਨ ਵਿਚ ਬਹੁਤ ਝੂਰ ਰਿਹਾ ਹੈ ਤੇ ਅਫਸੋਸ ਦੇ ਵਿਚ ਸਿਰ ਹਿਲਾਉਂਦਾ, ਬਹੁਤ ਮਾੜਾ ਹੋਇਆ ਹੈ। ਅਨੇਕਾਂ ਤਰ੍ਹਾਂ ਦੀਆਂ ਕਲਪਨਾ ਮਨ ਦੇ ਵਿਚ ਉੱਠਦੀਆਂ ਨੇ, ਕਈ ਦਲੀਲਾਂ ਬਣਾਉਂਦਾ ਹੈ, ਕਈ ਢਾਉਂਦਾ ਹੈ। ਇਸ ਦਿਨ ਇਹ ਖਬਰ ਪਹੁੰਚੀ ਨਾ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਘਰ ਬਾਰ ਪਰਿਵਾਰ ਛੱਡ ਕੇ ਫਕੀਰ ਬਣ ਗਏ ਨੇ, ਤੇ ਸ਼ੋਕ ਦੇ ਵਿਚ ਬਾਬਾ ਕਾਲੂ ਜੀ ਨੇ ਘਰ ਰੋਟੀ ਨਹੀਂ ਪੱਕਣ ਦਿੱਤੀ ਤੇ ਕਿਸੇ ਨੇ ਵੀ ਕੋਈ ਸ਼ਕਿਆ ਸ਼ਿਕਾਇਆ ਨਹੀਂ ਹੈ।
ਨਰ ਕਰ ਰਹੇ ਨਾਨਨ ਪਾਇਓ,
ਹੋਰ ਜਿਹੜੇ ਆਂਢੀ ਗੁਆਂਢੀ ਸਨ, ਕੋਈ ਹੋਰ ਸਕੇ ਸਹੋਦਰੇ ਸਨ, ਉਹਨਾਂ ਨੇ ਵੀ ਆ ਕੇ ਬੜਾ ਜ਼ੋਰ ਲਾਇਆ ਵੀ ਕੁਛ ਤੇ ਖਾ ਲੋ, ਪਰ ਬਾਬਾ ਕਾਲੂ ਜੀ ਕਹਿੰਦੇ ਅੱਜ ਨੀ ਕੁਛ ਵੀ ਦਿਲ ਕਰਦਾ, ਅੱਜ ਨੀ ਮੈਂ ਕੁਛ ਵੀ ਖਾਵਾਂਗਾ।
ਦੋਹਰਾ ਸੁਣ ਕਰ ਰਾਏ ਬੁਲਾਰ ਜੋ ਪਰੂ ਪ੍ਰਭੂ ਦਿਓ ਬਹੁ ਭਾਂਤ,
ਇਹ ਗੱਲ ਰਾਏ ਬੁਲਾਰ ਦੇ ਕੋਲ ਵੀ ਚਲੀ ਗਈ ਤੇ ਬਾਬਾ ਕਾਲੂ ਜੀ ਦਾ ਰਾਏ ਬੁਲਾਰ ਦੇ ਨਾਲ ਬਹੁਤ ਗੂੜਾ ਰਿਸ਼ਤਾ ਸੀ, ਤੇ ਜਦੋਂ ਰਾਏ ਬੁਲਾਰ ਨੂੰ ਇਸ ਗੱਲ ਦਾ ਪਤਾ ਲੱਗਿਆ, ਉਹਨੇ ਬਾਬਾ ਕਾਲੂ ਜੀ ਨੂੰ ਆਪਣੇ ਕੋਲ ਸੱਦ ਕੇ ਬਹੁਤ ਦਲੀਲਾਂ ਦੇ ਦੇ ਕੇ ਬੜੇ ਪਿਆਰ ਦੇ ਨਾਲ ਸਮਝਾਇਆ।
ਨਾਨਕ ਦ੍ਰਿਸ਼ਟੀ ਆਪ ਤੂੰ ਕਛ ਨਾ ਚਿੰਤ ਕਰ ਗਾਤ,
ਰਾਏ ਬੁਲਾਰ ਨੂੰ ਸ਼ਰਧਾ ਭਾਵਨਾ ਜਾਗ ਚੁੱਕੀ ਸੀ, ਉਹ ਕਹਿੰਦਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਵੱਲੋਂ ਤੂੰ ਭੋਰਾ ਵੀ ਮਨ ਵਿਚ ਚਿੰਤਾ ਨਾ ਕਰ, ਉਹਨਾਂ ਬਾਰੇ ਸੋਚਣ ਦੀ ਤੈਨੂੰ ਲੋੜ ਹੀ ਕੋਈ ਨਹੀਂ ਹੈ।
ਨਾਨਕ ਦ੍ਰਿਸ਼ਟੀ ਆਪ ਤੂੰ ਕਛ ਨਾਨਕ ਕਾਰਨ ਕਰਨ ਸੁਤੰਤਰ,
ਹੁਣ ਰਾਏ ਬੁਲਾਰ ਦੀ ਸ਼ਰਧਾ ਵੇਖ ਲੋ, ਕਹਿੰਦਾ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਸਭ ਕੁਝ ਕਰਨ ਕਰਾਉਣ ਵਾਲੇ ਨੇ, ਜੋ ਚਾਹੁਣ ਕਰ ਸਕਦੇ ਨੇ, ਕਰਵਾ ਸਕਦੇ ਨੇ, ਉਹ ਸਭ ਬੰਧਨਾਂ ਤੋਂ ਮੋਹ ਮਾਇਆ ਤੋਂ ਸੁਤੰਤਰ ਹਨ।
ਮਨ ਜਾਣੋ ਕੇ ਕੋ ਨਾ ਪ੍ਰਤੰਤਰ,
ਆਪਣੇ ਮਨ ਵਿਚ ਸਮਝ ਲੈ ਉਹ ਕਿਸੇ ਦੇ ਵੀ ਅਧੀਨ ਨੇ, ਕਿਸੇ ਦੇ ਗੁਲਾਮ ਹੋਣ ਵਾਲੇ ਨਹੀਂ ਹਨ।
ਜੋ ਕਿਸ ਕਾਰਜ ਕਰੇ ਭਲਾ,
ਉਹ ਜੋ ਵੀ ਕੋਈ ਕੰਮ ਕਰਦੇ ਨੇ ਉਹਦੇ ਵਿਚ ਲੋਕਾਂ ਦਾ ਭਲਾ ਪਰਉਪਕਾਰ ਹੁੰਦਾ ਹੈ।
ਸਾਗਰ ਤਰ ਜਾਉ ਕਲਾ ਸੋ,
ਉਹ ਤੇ ਸੁਖਾਂ ਦਾ ਸਮੁੰਦਰ ਵਾਹਿਗੁਰੂ ਪਰਮੇਸ਼ਰੀ ਮਾਨੋ ਮਨੁੱਖੀ ਦੇ ਧਾਰਨ ਕਰਕੇ ਇਸ ਸੰਸਾਰ ਵਿਚ ਪ੍ਰਗਟ ਹੋਇਆ ਹੈ।
ਤੀਰਜ ਦੇ ਕਰ ਰਾਓ,
ਇਸ ਢੰਗ ਦੇ ਨਾਲ ਰਾਏ ਬੁਲਾਰ ਨੇ ਬਾਬਾ ਕਾਲੂ ਜੀ ਨੂੰ ਕੁਝ ਨਾ ਕੁਝ ਦਿਲਾਸਾ ਦਿੱਤਾ।
ਜਿੱਤੇ ਸ੍ਰੀ ਗੁਰੂ ਹਿਰਦੈ ਸੁਭਾਉ,
ਤੇ ਨਾਲ ਹੀ ਗੁਰੂ ਮਹਾਰਾਜ ਦੇ ਉਸ ਮਹਾਨ ਕੋਮਲ ਸੁਭਾਅ ਬਾਰੇ ਤੇ ਉਦਾਰਤਾ ਵਾਲੇ ਸੁਭਾਅ ਬਾਰੇ ਸੋਚ ਰਿਹਾ ਹੈ।
ਔਰ ਦਰਸ਼ਨ ਕੀ ਚਾਹ ਨਾ ਥੋਰੀ,
ਹੁਣ ਰਾਏ ਬੁਲਾਰ ਫਿਰਤ ਹੋ ਰਿਹਾ ਹੈ, ਉਹਦੇ ਮਨ ਦੇ ਵਿਚ ਗੁਰੂ ਮਹਾਰਾਜ ਦੇ ਦਰਸ਼ਨਾਂ ਦੀ ਸਿੱਕ ਲੱਗੀ ਹੋਈ ਹੈ, ਕੋਈ ਥੋੜੀ ਇੱਛਾ ਨਹੀਂ ਹੈ।
ਚਾਤਰਕ ਸਵੰਤੀ ਚੰਦ ਚਕੋਰੀ,
ਜਿਵੇਂ ਪਪੀਹਾ ਪੰਛੀ ਸਵੰਤੀ ਬੂੰਦ ਦੀ ਪਿਆਸ ਮਨ ਵਿਚ ਧਾਰਨ ਕਰਦਾ ਹੈ ਤੇ ਚਕੋਰ ਚੰਦ ਵੱਲ ਤੱਕਦੀ ਰਹਿੰਦੀ, ਇਸੇ ਤਰ੍ਹਾਂ ਰਾਏ ਬੁਲਾਰ ਗੁਰੂ ਮਹਾਰਾਜ ਦੇ ਦਰਸ਼ਨਾਂ ਦੀ ਉਡੀਕ ਕਰ ਰਿਹਾ ਹੈ।
ਸਭਨ ਬੇਦੀਆਂ ਅਚਰਜ ਮਾਨਾ,
ਤੇ ਜਿਹੜੇ ਹੋਰ ਬੇਦੀ ਵੰਸ਼ ਦੇ ਉੱਥੇ ਲੋਕ ਰਹਿੰਦੇ ਸਨ, ਗੁਰੂ ਮਹਾਰਾਜ ਦੇ ਆਪਣੇ ਸਕੇ ਸਹੋਦਰੇ, ਉਹਨਾਂ ਨੇ ਵੀ ਇਹ ਗੱਲ ਸੁਣ ਕੇ ਬੜੀ ਹੈਰਾਨੀ ਮੰਨੀ ਹੈ ਤੇ ਸਾਰਿਆਂ ਨੇ ਅਫਸੋਸ ਪ੍ਰਗਟ ਕੀਤਾ।
ਉਹ ਕਾਰਨ ਪਹਾ ਜਾਏ ਨਾ ਜਾਣਦਾ,
ਕਿਉਂਕਿ ਸੰਸਾਰੀ ਲੋਕ ਸਨ ਉਸੇ ਢੰਗ ਦੇ ਨਾਲ ਹੀ ਸੋਚਦੇ ਨੇ, ਪਤਾ ਨੀ ਕੀ ਕਾਰਨ ਹੋਇਆ, ਗੁਰੂ ਮਹਾਰਾਜ ਨੇ ਇਹ ਕੌਤਕ ਐਸਾ ਕਿਉਂ ਵਰਤਾਇਆ ਹੈ।
ਸੰਪਤ ਸਰਵ ਪ੍ਰਕਾਰ ਵਿਸਾਲਾ,
ਹੋਰ ਜਿਹੜੇ ਸਕੇ ਸਹੋਦਰੇ ਨੇ ਗੱਲਾਂ ਕਰਦੇ ਨੇ ਵੀ ਗੁਰੂ ਮਹਾਰਾਜ ਦੇ ਕੋਲ ਸਭ ਤਰ੍ਹਾਂ ਦੇ ਨਾਲ ਸੁੱਖ ਸੰਪਤੀ ਮਾਇਆ ਬੇਸ਼ੁਮਾਰ ਸੀ।
ਉਤੋਂ ਸੂਤ ਸਦਕ ਹੈ ਨਿਰਪਾਲਾ।
ਫਿਰ ਓਹਦੀ ਨਵਾਬ ਦੌਲਤ ਖਾਨ ਦੇ ਨਾਲ ਵੀ ਬੜੀ ਚੰਗੀ ਬਣਦੀ ਸੀ, ਉਹ ਬੜਾ ਪ੍ਰੇਮ ਰੱਖਦਾ ਸੀ।
ਤਲਵੰਡੀ ਬਰਤਾਤ ਐਸੇ,
ਤੇ ਹੁਣ ਤਲਵੰਡੀ ਵਿਚ ਇਸ ਤਰ੍ਹਾਂ ਬਰਤਾਤ ਹੋਇਆ ਜਿਵੇਂ ਤੁਸੀਂ ਸੁਣ ਚੁੱਕੇ ਹੋ।
ਗਏ ਮਰਦਾਨਾ ਜੈਸੇ,
ਲੋਕ ਕਵੀ ਜੀ ਅੱਗੇ ਲਿਖਦੇ ਨੇ, ਭਾਈ ਮਰਦਾਨਾ ਜਿਵੇਂ ਸੁਲਤਾਨਪੁਰ ਦੇ ਵਿਚ ਗਿਆ ਹੈ, ਅੱਗੇ ਜਿਵੇਂ ਪ੍ਰਸੰਗ ਆਵੇਗਾ ਉਹ ਆਪ ਸੰਗਤਾਂ ਨੇ ਭਾਈ ਕੱਲ ਨੂੰ ਸਰਵਣ ਕਰਨਾ, ਕਿਉਂਕਿ ਲੜੀਵਾਰ ਇਤਿਹਾਸ ਚੱਲ ਰਿਹਾ ਹੈ ਜੋ ਅਸੀਂ ਪ੍ਰਸੰਗ ਸੁਣ ਰਹੇ ਹਾਂ। ਅਤੇ ਉਹ ਕਵੀ ਜੀ ਨੇ ਐ ਸੁੰਦਰ ਢੰਗ ਦੇ ਨਾਲ ਲਿਖਿਆ ਹੈ, ਇਹੋ ਜਿਹਾ ਸਮਾਂ ਹੁੰਦਾ, ਉਹੋ ਜਿਹਾ ਮਾਹੌਲ ਸਿਰਜ ਦਿੰਦੇ ਹਨ, ਕਿਉਂਕਿ ਕਵਿਤਾ ਵੀ ਇੱਕ ਬੜੀ ਕਲਾ ਹੁੰਦੀ ਹੈ। ਕਵੀ ਲੋਕ ਕਵਿਤਾ ਵਿਚ ਜਾਨ ਪਾ ਦਿੰਦੇ ਹਨ, ਤੇ ਭਾਈ ਸੰਤੋਖ ਸਿੰਘ ਜੀ ਚੂੜਾਮਨ ਕਵੀ ਸਨ, ਬਹੁਤ ਉੱਚ ਕੋਟੀ ਦੇ ਵਿਦਵਾਨ ਸਨ, ਤੇ ਜਿਸ ਸੁੰਦਰ ਢੰਗ ਦੇ ਨਾਲ ਉਹਨਾਂ ਨੇ ਗੁਰੂ ਮਹਾਰਾਜ ਦਾ ਇਤਿਹਾਸ ਲਿਖਿਆ ਹੈ, ਹੁਣ ਪ੍ਰਤੱਖ ਨੂੰ ਪ੍ਰਮਾਣ ਦੇਣ ਦੀ ਕੋਈ ਲੋੜ ਨਹੀਂ ਹੈ, ਉਹ ਐਨ ਪੂਰਾ ਸਿੰਘ ਅੱਖਾਂ ਦੇ ਸਾਹਮਣੇ ਲਿਆ ਕੇ ਖੜਾ ਕਰ ਦਿੰਦੇ ਨੇ। ਇਹ ਭਾਈ ਸੰਤੋਖ ਸਿੰਘ ਦੀ ਕਵਿਤਾ ਦੇ ਵਿਚ ਕਮਾਲ ਦਾ ਗੁਣ ਹੈ। ਸੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਵੇਂ ਹੁਣ ਸੁਲਤਾਨਪੁਰ ਦੇ ਵਿਚ ਬਿਰਾਜਮਾਨ ਨੇ, ਉਥੇ ਭਾਈ ਮਰਦਾਨਾ ਜਾ ਕੇ ਗੁਰੂ ਮਹਾਰਾਜ ਦੀ ਖਬਰ ਸਾਰ ਲੈਣ ਵਾਸਤੇ ਜਾਵੇਗਾ, ਉਹ ਪ੍ਰਸੰਗ ਸੰਗਤਾਂ ਨੇ ਕੱਲ ਨੂੰ ਸਰਵਣ ਕਰਨਾ ਜਾਂ ਜਿਵੇਂ ਅੱਗੇ ਪ੍ਰੋਗਰਾਮ ਹੋਵੇਗਾ ਉਸ ਦੇ ਮੁਤਾਬਕ ਸੁਣਨਾ। ਹੁਣ ਇੱਥੇ ਹੀ ਦਾਸ ਕਥਾ ਦੀ ਸਮਾਪਤੀ ਕਰਦਾ ਹੈ, ਤੇ ਨਾਲ ਹੀ ਦਾਸਾਂ ਨੂੰ ਮਰ ਬੇਨਤੀ ਕਰ ਦੇਵੇ, ਆਪ ਸੰਗਤਾਂ ਨੂੰ ਭਲੀ ਪਾਂਤ ਵਿਦਤ ਹੈ ਕਿ ਮਹਾਂਪੁਰਖ ਸੱਚਖੰਡ ਵਾਸੀ ਪੰਥ ਰਤਨ ਸ਼੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਦਮਦਮੀ ਟਕਸਾਲ ਦੇ 12ਵੇਂ ਜਥੇਦਾਰ, ਉਨ੍ਹਾਂ ਦੀ ਸਾਲਾਨਾ ਬਰਸੀ 24-25-26 ਜੂਨ ਨੂੰ ਇਸੇ ਗੁਰੂ ਘਰ ਦੇ ਵਿਚ ਸਮੂਹ ਸੰਤਾਂ ਪ੍ਰਬੰਧਕਾਂ ਦੇ ਸਹਿਯੋਗ ਦੇ ਨਾਲ ਮਨਾਈ ਜਾ ਰਹੀ ਹੈ। ਇਸ ਲਈ ਸਭ ਸੰਗਤਾਂ ਪਿਆਰ ਉਤਸ਼ਾਹ ਦੇ ਨਾਲ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਓ, ਹੋਈਆਂ ਭੁੱਲਾਂ ਚੁੱਕਾਂ ਖਿਮਾ ਬੁਲਾਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।